ਵਾਹਿਗੁਰੂ ਸਾਹਿਬ ਜੀਓ, ਸ੍ਰੀ ਸੈਣ ਧੂਪ ਦੀਪ ਕਿਰਤ ਸਾਜ ਆਰਤੀ ਸਤਿਗੁਰੂ ਜੀ ਸਾਜੀ ਨੂੰ ਆ ਜੀ। ਗੁਰੂ ਖਾਲਸਾ ਸਾਹਿਬ ਸੰਜੇ ਜੀਓ, ਭਗਤ ਲੋਚਨ ਦਾ ਸ਼ਬਦ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਵਿਚਾਰ ਬਖਸ਼ੀ ਹੈ। ਹੁਣ ਅੱਗੇ ਭਗਤ ਗੁਰੂ ਮਹਾਰਾਜ ਸਾਹਿਬ ਜੀ ਬਾਣੀ ਉਚਾਰਨ ਕਰਦੇ ਹਨ। ਸੈਨ ਭਗਤ ਜੀ ਯੂਪੀ ਦੇ ਵਿੱਚ ਹੋਏ ਹਨ। ਇੱਕ ਰਾਜਾ ਰਾਮ ਰਾਜਾ ਸੀ, ਉਸ ਰਾਜੇ ਦੀ ਟਹਿਲ ਕਰਿਆ ਕਰਦੇ, ਟਹਿਲ ਕਰਦੇ ਹੋਏ ਉਸ ਰਾਜੇ ਦੀ ਮੁੱਠੀ ਚਾਤੀ ਕਰਿਆ ਕਰਦੇ। ਜਿਸ ਵਕਤ ਮੁੱਠੀ ਚਾਤੀ ਕਰਦੇ, ਹੋਰ ਟਹਿਲੂਆਂ ਕਰਕੇ ਉਹਨੂੰ ਸ਼ਾਂਤੀ ਨਾ ਆਉਂਦੀ, ਇਸ ਦੇ ਹੱਥ ਲਾਉਣੇ ਕਰਕੇ ਉਸ ਨੂੰ ਕੋਈ ਸ਼ਾਂਤੀ ਪ੍ਰਾਪਤ ਹੋਇਆ ਕਰਦੀ, ਇਹ ਸਾਰੀ ਰਾਤ ਉਹਦੀ ਸੇਵਾ ਕਰਦਿਆਂ ਇਹਨੂੰ ਬਤੀਤ ਕਰਨੀ ਪੈਂਦੀ। ਅਤੇ ਇਹਨੂੰ ਕਬੀਰ ਸਾਹਿਬ ਜੀ ਦਾ ਪ੍ਰਤਾਪ ਸੁਣਿਆ ਹੋਇਆ ਸੀ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਇਆ ਸੈਣ ਆਈ, ਇਹਨੂੰ ਰਾਮਾਨੰਦ ਜੀ ਦੇ ਪਾਸੋਂ ਜਾ ਉਪਦੇਸ਼ ਲਿਆ ਤੇ ਸਿਮਰਨ ਕਰਨ ਲੱਗ ਗਿਆ ਹਮੇਸ਼ਾ ਲਈ। ਜਿਸ ਪ੍ਰਕਾਰ ਬਚਨ ਕਹੇ ਭਾਈ ਗੁਰਦਾਸ ਸਾਹਿਬ ਜੀ ਨੇ, ਪਰਮੇਸ਼ਰ ਦੀ ਭਗਤੀ ਕਰਦਾ ਸੀ, ਭਗਤੀ ਰਾਜ ਦੁਆਰੇ ਜਾਈ, ਇਸ ਪ੍ਰਕਾਰ ਸਾਹਿਬ ਸਿੰਘ ਜੀ ਰਾਤੀ ਰਾਜੇ ਦੀ ਜਾ ਕੇ ਸੇਵਾ ਕਰਦਾ, ਜਿਹੜੇ ਪਰਮੇਸ਼ਰ ਦੇ ਸਿਮਰ ਜੁੜਿਆ ਰਹਿੰਦਾ। ਤੇ ਪਾਤਸ਼ਾਹ ਜੀ ਨੂੰ ਗੁਜ਼ਰ ਗਏ ਦੇ ਅੰਦਰ ਦਰਸ਼ਨਾਂ ਦੀ ਬੜੀ ਪਿਆਸ ਸੀ ਸਾਹਿਬ ਸਿੰਘ ਜੀ। ਇੱਕ ਦਿਨ ਦੀ ਗੱਲ ਹੈ ਕਿ ਆਏ ਸੰਤ ਪ੍ਰਾਹੁਣੇ, ਕੀਰਤਨ ਹੋਇਆ ਰਹਿਣ ਸਵਾਈ, ਸੰਤ ਮਹਾਤਮਾ ਆਏ ਪ੍ਰਾਹੁਣਚਾਰੀ ਚ ਸਵਾਈ, ਸਾਰੀ ਰਾਤ ਕੀਰਤਨ ਹੋਇਆ। ਸਾਰੀ ਰਾਤ ਕੀਰਤਨ ਹੋਣ ਤੋਂ ਸਾਡੀਆਂ ਸੱਚੇ ਸੰਤਾਂ ਰਾਜ ਦੁਆਰ ਨੂੰ ਸੇਵ ਕਮਾਈ, ਇਹਨਾਂ ਨੂੰ ਸੰਤਾਂ ਜਿਹਨਾਂ ਦੀ ਕੀਰਤਨ ਦੇ ਰਸ ਨੂੰ ਛੱਡਣਾ ਸੱਚੇ ਆ, ਰਾਜ ਦੁਆਰੇ ਜਾ ਕੇ ਰਾਜਾ ਰਾਮ ਰਾਜੇ ਦੀ ਸੇਵਾ ਨਾ ਕੀਤੀ। ਇਸ ਨੇ ਇਸ ਨੇ ਜਦੋਂ ਸਮਾਂ ਸਵੇਰੇ ਹੋਇਆ, ਅੰਤਰਯਾਮੀ ਵਾਹਿਗੁਰੂ ਨੇ ਸੋਚਿਆ ਕਿ ਮੇਰੇ ਭਗਤ ਦੀ ਨਰਾਦਰੀ ਨਾ ਆਇਆ ਕਰੇ, ਆਪ ਉਸ ਵੇਲੇ ਸੈਨ ਰੂਪ ਹਰ ਹੋਏ ਕੇ ਆਇਆ, ਰਾਮੇ ਦੀ ਜਾਈ ਸੈਨ ਦਾ ਰੂਪ ਧਾਰ ਕੇ ਮਹਾਰਾਜ ਸਾਹਿਬ ਰਾਜੇ ਨੂੰ ਜਾ ਕੇ ਜੋ ਹੱਥ ਲਾਏ ਦਾ ਸਾਰਾ ਰੋਗ ਹੀ ਚੱਕ ਦਿੱਤਾ। ਅਰੋਗ ਹੋ ਗਿਆ ਰਾਜਾ, ਇਸ਼ਨਾਨ ਪਾਨ ਕਰਕੇ ਤਖ਼ਤ ਦੇ ਕੇ ਬੈਠਾ, ਸੈਨ ਭਗਤ ਨੂੰ ਚੇਤੇ ਕਰਦਾ ਕਿ ਹੁਣੇ ਇਸ਼ਨਾਨ ਕਰਾ ਕੇ ਮੇਰਾ ਗਿਆ ਕਿੱਧਰ ਚਲਿਆ ਗਿਆ ਹੈ, ਮੈਂ ਉਹਨੂੰ ਰਾਜ ਦਾ ਤਿਲਕ ਦੇਣਾ ਹੈ। ਇਸ ਖਿਆਲ ਵਿੱਚ ਰਾਜੇ ਨੂੰ ਸਾਹਿਬ ਸਿੰਘ ਜੀ ਸੈਨ ਭਗਤ ਨੂੰ ਚੇਤੇ ਕੀਤਾ ਤੇ ਆਪ ਇਸ਼ਨਾਨ ਕਰਾ ਕੇ ਇਸ ਰਾਜੇ ਦਾ ਸ਼ਾਂਤੀ ਦੇ ਕੇ ਤਾਂ ਸਾਰਾ ਰੋਗ ਵੇੜ ਕੇ ਆਪਣੇ ਹਸਪਤਾਲ ਲਾ ਕੇ ਅਲੋਪ ਹੋ ਗਏ। ਉਹਨੂੰ ਬਾਅਦ ਸੰਤ ਜਨਾਂ ਨੂੰ ਜਿਹੜਾ ਕਿ ਰਾਜ ਦੁਆਰ ਗਿਆ ਸਰਮਾਈ, ਇਹ ਸ਼ਰਮ ਖਾ ਕੇ ਸੈਨ ਭਗਤ ਵੀ ਮੈਂ ਰਾਤ ਰਾਜੇ ਦੀ ਟਹਿਲ ਨਹੀਂ ਕੀਤੀ, ਇਹ ਸ਼ਰਮ ਮੰਨ ਕਰਕੇ ਸੰਤਾਂ ਨੂੰ ਵਿਰਿਆ ਕਰਕੇ ਜੋ ਰਾਜ ਦੁਆਰ ਗਿਆ ਤਾਂ ਅੱਗੋਂ ਰਾਜੇ ਸੱਦ ਕੇ ਕਲੋਂ ਖੋਲ ਕਵਾਏ ਪਹਿਨਾਈ, ਅੱਗੋਂ ਰਾਜੇ ਨੂੰ ਸੱਦ ਕੇ ਕਹਿਣ ਲੱਗਾ ਬਸ ਕੀਤਾ ਹੁਣ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ, ਕਹਿੰਦਾ ਅੱਜ ਮੈਨੂੰ ਤਾਂ ਵਸ ਕਰ ਲਿਆ, ਇਹੋ ਜਿਹੇ ਹੱਥ ਤਾਂ ਲਾਏ ਹੈ, ਮੇਰਾ ਸਾਰਾ ਰੋਗ ਹੀ ਚੱਕ ਦਿੱਤਾ ਹੈ, ਬੜੀ ਮੇਰੇ ਤੇ ਕਿਰਪਾ ਕੀਤੀ ਹੈ ਆਪ ਨੇ, ਰੋਗ ਜਿਹੜਾ ਡਾਕਟਰਾਂ ਕਰਕੇ ਹਕੀਮਾਂ ਕਰਕੇ ਵੈਦਾਂ ਕਰਕੇ ਨਹੀਂ ਜਾਂਦਾ, ਉਹ ਮੇਰੇ ਸਰੀਰ ਦੀ ਜਲਨ ਤਾਂ ਤੁਸੀਂ ਦੂਰ ਕਰ ਦਿੱਤੀ ਹੈ, ਹੋਣੀ ਨਹੀਂ ਚੁੱਲੀਆਂ ਜੀ ਲਾਉਣ ਵਾਲੀਆਂ। ਘੜ ਜਦੋਂ ਕਿਹਾ ਸੈਣ ਭਗਤ ਨੇ ਕਿਹਾ ਮੈਂ ਤਾਂ ਗੈਰ ਹਾਜ਼ਰ ਰਿਹਾ ਹਾਂ, ਉਸ ਵਕਤ ਰਾਜੇ ਨੇ ਕਿਹਾ ਕਿ ਤੁਸੀਂ ਹੁਣੇ ਮੇਰਾ ਰੋਗ ਚੱਕ ਕੇ ਇਸ਼ਨਾਨ ਕਰਾ ਕੇ ਗਏ ਹੋ। ਉਸ ਵਕਤ ਸੈਣ ਭਗਤ ਨੂੰ ਸਿੰਘਾਸਣ ਦੇ ਉੱਤੇ ਬਿਠਾ ਦਿੱਤਾ, ਰਾਜ ਤਿਲਕ ਦੇਣ ਵਾਸਤੇ ਰਾਜੇ ਨੇ ਆਪਣਾ ਨਵਾਂ ਪੁਸ਼ਾਕਾ ਇਹਨਾਂ ਦੇ ਖਿਲਤ ਪਾਉਣਾ ਦਿੱਤਾ, ਪਹਿਨਾ ਕਰਕੇ ਕਹਿਣ ਲੱਗੇ ਅੱਜ ਤੁਸੀਂ ਰਾਜ ਦੇ ਮਾਲਕ ਹੋ ਤੇ ਨਾਈਆਂ ਦਾ ਨਾਂ ਰਾਜੇ ਉਦਮ ਤੋਂ ਪਿਆ ਹੋਇਆ ਹੈ। ਉਸ ਵਕਤ ਉਹਨੂੰ ਰਾਜ ਦਾ ਤਿਲਕ ਦਿੱਤਾ, ਸੈਣ ਭਗਤ ਨੂੰ ਰਾਜ ਨਹੀਂ ਪਸੰਦ ਲੱਗਦਾ, ਕਹਿੰਦਾ ਮੈਂ ਤਾਂ ਰਾਤ ਗਾਇਡ ਆ ਜਾਣਾ, ਕਹਿੰਦੇ ਨਹੀਂ ਤੂੰ ਹੁਣੇ ਮੈਨੂੰ ਰਾਜੀ ਕਰਕੇ ਗਿਆ। ਉਸ ਵੇਲੇ ਕਹਿਣ ਲੱਗਾ ਜੇ ਰਾਜੀ ਕੀਤਾ ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ। ਸਿੰਘਾਸਣ ਤੇ ਨਾ ਬੈਠੇ ਵਾਲਾ ਵਿਰਾਗ ਵਿੱਚ ਆ ਗਿਆ, ਸਿੰਘਾਸਣ ਤੇ ਰਾਜੇ ਨੂੰ ਬਿਠਾਇਆ ਚਰਨ ਪਕੜੇ, ਫਿਰ ਵੀ ਸੈਣ ਭਗਤ ਸਿੰਘਾਸਣੋਂ ਲੁੱਟ ਕੇ ਥੱਲੇ ਡਿੱਗਣ ਲੱਗਾ। ਅੰਤਰਯਾਮੀ ਚਾਟਾ ਉਹਦਾ ਸਰੂਪ ਧਾਰ ਕੇ ਸੈਣ ਭਗਤ ਨੂੰ ਗਲੱਪੜੀ ਚ ਲੈ ਲਿਆ, ਗਲੱਪੜੀ ਚ ਲੈ ਕਹਿਣ ਲੱਗੇ ਹੇ ਸੈਣ ਤੂੰ ਇੰਨਾ ਪਿਆਰ ਕਰਦਾ, ਰਾਜ ਦੀ ਪ੍ਰਵਾਹ ਨਹੀਂ ਕਰਦਾ, ਮੇਰੇ ਦਰਸ਼ਨਾਂ ਦਾ ਪਿਆਸਾ ਹੈ। ਸੁਣ ਕੇ ਸੈਣ ਭਗਤ ਬੜੇ ਪ੍ਰਸੰਨ ਹੋਏ, ਦਰਸ਼ਨ ਕੀਤੇ ਤੇ ਕਹਿਣ ਲੱਗੇ ਮਹਾਰਾਜ ਆਗਿਆ ਕਰੋ। ਕਹਿਣ ਲੱਗੇ ਬਈ ਹੋਰ ਭਗਤਾਂ ਜਿਵੇਂ ਆਰਤੀ ਕੀਤੀ ਸਾਡੀ ਤੂੰ ਵੀ ਆਰਤੀ ਕਰ ਤਾਂ ਸੁਣ ਕੇ ਸੈਣ ਭਗਤ ਜੀ ਉਚਾਰਨ ਕਰਦੇ ਨੇ ਆਰਤੀ
ਸ੍ਰੀ ਸੈਣ ਧੂਪ ਦੀਪ ਗਿਰਤ ਸਾਜ ਆਰਤੀ
ਸ੍ਰੀ ਸ਼੍ਰੋਮਣੀ ਭਗਤਾਂ ਚੋਂ ਸੈਣ ਭਗਤ ਜੀ ਪੂਜਨੀ ਜੋ ਭਗਤ ਸੈਣ ਜੀ ਹਨ ਉਹ ਉਚਾਰਨ ਕਰਦੇ ਹਨ
ਧੂਪ ਦੀਪ ਗਿਰਤ ਸਾਜ ਆਰਤੀ
ਸੈਣ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ ਸਿਰਦੇ ਵਸਿਆ ਪਾਰਵਮ ਭਗਤਾਂ ਮੈਂ ਗਣਿਆ ਇਸ ਪ੍ਰਕਾਰ ਵੀ ਇਹਨਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਧੰਨੇ ਭਗਤ ਦੀ ਬਾਣੀ ਉਚਾਰਨ ਕਰਦਿਆਂ ਹੋਇਆ ਉਚਾਰਨ ਕੀਤਾ ਹੈ
ਧੂਪ ਦੀਪ ਕਿਰਤ ਸਾਜ ਆਰਤੀ
ਕਹਿਣ ਲੱਗਾ ਹੇ ਮਹਾਰਾਜ ਧੂਪ ਦਾ ਤਖਾਉਣਾ ਇਹੋ ਹੀ ਹੈ ਅਤੇ ਘਿਓ ਦਾ ਦੀਵਾ ਜਗਾਉਣਾ ਵੀ ਇਹੋ ਹੈ ਆਰਤੀ ਦਾ ਸਜਾਉਣਾ ਵੀ ਇਹੋ ਹੀ ਹੈ
ਵਾਰਨੇ ਜਾਓ ਕਮਲਾ ਪਤੀ
ਇਹ ਕਮਲਾ ਮਾਇਆ ਦੇ ਪਤੀ ਪਰਮੇਸ਼ਰ ਆਪ ਨੂੰ ਜਿਹੜਾ ਵਾਰਨੇ ਜਾਣਾ ਕੁਰਬਾਨ ਜਾਣਾ ਮੇਰੀ ਧੂਪ ਦਿਖਾਉਣੀ ਵੀ ਇਹੋ ਹੀ ਹੈ ਦੀਵਾ ਜਗਾਉਣਾ ਵੀ ਇਹੋ ਹੀ ਹੈ ਆਰਤੀ ਸਜਾਉਣੀ ਵੀ ਇਹੋ ਹੀ ਹੈ ਮਹਾਰਾਜ ਆਪ ਤੋਂ ਮੈਂ ਵਾਰਨੇ ਜਾਂਦਾ ਹਾਂ ਕੁਰਬਾਨ ਜਾਂਦਾ ਹੈ ਮਾਇਆ ਦੇ ਪਤੀ ਪਰਮੇਸ਼ਰ
ਮੰਗਲਾ ਹਰ ਮੰਗਲਾ
ਅਤੇ ਮੰਗਲ ਗਾਈ ਦੇ ਹਨ ਮੰਗਲਾ ਚਾਰ ਅਸਤੋਤਰ ਗਾਈ ਦੇ ਹੈ ਮੰਗਲਾਂ ਹਰੇਕ ਮੰਗਲਾਂ ਵਿਚੋਂ ਇਹ ਹਰੀ ਮੰਗਲ ਹੈ ਖੁਸ਼ੀ ਦਾ ਜਸ ਦਾ ਜਿਹੜਾ ਗਾਉਣਾ ਹੈ ਆਪਦਾ ਮੰਗਲਾਚਾਰ ਦਾ
ਰਾਜਾ ਰਾਮ ਰਾਏ
ਇਹ ਰਾਮ ਰਾਏ ਪਰਮੇਸ਼ਵਰ ਆਪਦਾ ਜਿਹੜਾ ਮੰਗਲ ਜਸ ਗਾਉਣਾ ਹੈ ਇਹੋ ਹੀ ਸਾਰਿਆਂ ਮੰਗਲਾਂ ਖੁਸ਼ੀਆਂ ਚੋਂ ਹਰੇਕ ਮੰਗਲ ਚੋਂ ਇਹੋ ਹੀ ਬੜਾ ਭਾਰੀ ਮੰਗਲ ਖੁਸ਼ੀ ਹੈ ਜੋ ਨਿਤਾ ਪ੍ਰਤੀ ਆਪਦੇ ਗੁਣਾਂ ਨੂੰ ਗਾਉਣਾ ਹੈ
ਰਹਾਉ ਕੁਸੁਮ ਦੀਆਰਾ ਨਿਰਮਲ ਬਾਤੀ
ਉੱਤਮ ਦੀਰਾ ਦੀਵਾ ਵੀ ਮੈਂ ਇਹੋ ਮੰਨਦਾ ਹਾਂ ਤੇ ਉੱਤਮ ਨਿਰਮਲ ਬੱਤੀ ਵੀ ਇਹੋ ਮੈਂ ਮੰਨਦਾ ਹਾਂ
ਤੂੰ ਹੀ ਨਿਰੰਜਨ ਕਮਲਾ ਪਾਤੀ
ਜਿਹੜਾ ਤੇਰਾ ਜਾਪ ਕਰਨਾ ਤੂੰ ਹੀ ਉਹ ਨਿਰੰਜਨ ਸੁੱਧ ਸਰੂਪ ਹੈ ਤੂੰ ਹੀ ਉਹ ਮਾਇਆ ਦਾ ਪਤੀ ਹੈ ਭਗਤੀ ਦਾ ਪਤੀ ਹੈ
ਰਾਮਾ ਭਗਤ ਰਾਮਾਨੰਦ ਜਾਣ
ਰਾਮ ਆਪ ਦੀ ਭਗਤੀ ਦੇ ਤਾਂ ਭਗਤ ਰਾਮਾਨੰਦ ਜੀ ਦੁਆਰਾ ਮੈਂ ਜਾਣਨਾ ਕੀਤਾ ਹੈ ਅਤੇ ਰਾਮਾਨੰਦ ਭਗਤ ਜੀ ਵੀ ਹੇ ਰਾਮ ਤੇਰੀ ਭਗਤੀ ਨੂੰ ਜਾਣਦੇ ਹਨ
ਪੂਰਨ ਪਰਮਾਨੰਦ ਪਰਮਾਨੰਦ
ਭਗਤ ਜੀ ਵੀ ਤੈਂ ਨਰ ਗਿਆ ਪੁਰਾਣ ਸੁਣ ਕੀਨਾ ਉਹਨਾਂ ਦੀ ਬਾਣੀ ਆਈ ਹੈ ਸਾਰਿੰਗ ਵਿੱਚ ਕਹਿੰਦੇ ਪਰਮਾਨੰਦ ਵੀ ਤੈਨੂੰ ਪੂਰਨ ਵਿਆਪਕ ਪਛਾਣਦਾ ਹੈ
ਮਦਨ ਮੂਰਤ ਪੈਤਾਰ ਗੋਬਿੰਦ
ਮਦਨ ਨੂੰ ਕਾਮਦੇਵ ਦਾ ਕਾਮਦੇਵ ਤੋਂ ਸੁੰਦਰਤਾ ਲੈਣੀ ਹੇ ਸੁੰਦਰ ਸਰੂਪ ਵਾਲੇ ਪਰਮੇਸ਼ਰ ਹੇ ਜੰਮੂ ਮਨ ਦੇ ਭੈ ਤੂੰ ਤਾਰਨ ਵਾਲੇ ਹੇ ਗੋਬਿੰਦ
ਸੈਣ ਭਣੇ ਭਜ ਪਰਮਾਨੰਦ
ਸੈਣ ਭਗਤ ਜੀ ਕਹਿੰਦੇ ਹੇ ਪਰਮਾਨੰਦ ਸਰੂਪ ਆਪਦਾ ਭਜਨ ਅਸੀਂ ਕਰਦੇ ਹਾਂ ਇਸੇ ਪ੍ਰਕਾਰ ਜਾਂ ਸਮਝ ਨਾ ਕਰੋ ਫੇਰ
ਧੂਪ ਦੀਪ ਕਿਰਤ ਸਾਜ ਆਰਤੀ
ਧੂਪ ਜਿਹੜਾ ਜਸ ਕਰਨਾ ਮਾਰਾ ਇਹੋ ਅਸੀਂ ਧੂਪ ਦਿਖਾਉਂਦੇ ਹਾਂ ਹਰ ਵਕਤ ਤੇ ਦੀਪ ਜੋ ਸੱਚੇ ਪਾਤਸ਼ਾਹ ਪਰੋਹ ਗਿਆਨ ਹਿਰਦੇ ਧਾਰਨ ਕੀਤਾ ਮਾਤਾ ਦੇ ਗਰਭ ਵਿੱਚ ਪਰੋਹ ਗਿਆਨ ਸੀ ਜੀਵ ਨੂੰ ਸੌ ਜਨਮ ਦਾ ਪਤਾ ਸੀ ਪਿਛਲੇ ਦਾ ਐਸਾ ਹਰ ਵਕਤ ਅੰਗ ਸੰਗ ਸਮਝਣਾ ਪਰ ਦਿਸਦਾ ਨਹੀਂ ਇਹ ਨਿਸ਼ਚਾ ਹੋਣਾ ਕਿ ਹਰ ਵਕਤ ਮੇਰੇ ਸਦਾ ਅੰਗ ਸੰਗ ਹੈ ਇਹ ਪਰੋਹ ਗਿਆਨ ਹੈ ਜਿਸੇ ਨਾਂ ਤੇ ਨਿਸ਼ਚਾ ਹੋਵੇ ਨਾਲ ਹੈ ਇਹ ਪਰੋਹ ਗਿਆਨ ਜਿਹੜਾ ਇਹ ਦੀਵਾ ਸੱਚੇ ਪਾਤਸ਼ਾਹ ਜਗਾਉਣਾ ਕੀਤਾ ਅਸੀਂ ਧੂਪ ਦੀਪ
ਕਿਰਤ
ਅਤੇ ਘਿਓ ਪ੍ਰੇਮ ਰੂਪੀ ਘਿਓ ਪਾਇਆ ਹੈ ਇਸ ਵਿੱਚ
ਸਾਜ ਆਰਤੀ
ਇਸ ਪ੍ਰਕਾਰ ਦੀ ਆਰਤੀ ਮਹਾਰਾਜ ਆਪਦੀ ਸਜਾਈ ਹੈ ਸਾਜ ਆਰਤੀ ਆਰਤੀ ਦਾ ਸਜਾਉਣਾ ਇੱਕ ਤਾਂ ਅਰਥਾਰਥੀ ਭਗਤ ਹੁੰਦੇ ਹੈ ਇੱਕ ਸਾਧ ਸੰਗਤ ਜੀ ਅਨੰਨ ਭਗਤ ਹੁੰਦੇ ਹੈ ਅਤੇ ਇੱਕ ਸਾਧ ਸੰਗਤ ਜੀ ਇਸੇ ਪ੍ਰਕਾਰ ਗਿਆਨੀ ਭਗਤ ਹੁੰਦੇ ਹਨ ਇਸ ਪ੍ਰਕਾਰ ਦੇ ਭਗਤਾਂ ਦੀ ਜ਼ਿਕਰ ਗੀਤਾ ਵਿੱਚ ਕ੍ਰਿਸ਼ਨ ਭਗਵਾਨ ਨੇ ਕਿਹਾ ਹੈ ਅਰਥਾਰਥੀ ਉਹ ਭਗਤ ਹੁੰਦੇ ਹੈ ਜਿਹਨੂੰ ਅਰਥ ਪਦਾਰਥ ਦਾ ਅਰਥੀ ਹੋਵੇ ਜਿਵੇਂ ਸੁਦਾਮਾ ਲਾਗੂ ਹੋਈ ਬਾਹਣੀ ਮਿਲਦਕ ਦੀ ਦਰਿਦਰ ਗਵਾਏ ਸੁਦਾਮਾ ਦੁਆਰਕਾ ਚ ਪਹੁੰਚਿਆ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਕ੍ਰਿਸ਼ਨ ਭਗਵਾਨ ਜੀ ਤੋਂ ਉਹਨੇ ਦਰਿਦਰ ਗਵਾਇਆ ਸੀ ਸੁਦਾਮੇ ਦੇ ਮੰਦਰ ਸਵੇਰੇ ਦੇ ਸੁਦਾਮਾਪੁਰੀ ਚ ਬਣਾ ਦਿੱਤੇ ਸਨ ਇਹ ਅਰਥਾਰਥੀ ਹੈ ਪਦਾਰਥਾਂ ਦੀ ਇੱਛਾ ਕਰਕੇ ਭਗਤੀ ਕਰਨੀ ਜਿਵੇਂ ਸੁਦਾਮੇ ਨੇ ਸ਼ਰਨ ਲਈ ਸੀ ਤੇ ਦੂਸਰੇ ਆਰਤ ਭਗਤ ਦੇ ਆਰਤ ਦੁੱਖ ਮੰਨ ਕੇ ਜਿਵੇਂ ਧਰੂਮਤ ਰੇਹੀ ਚੰਡਿਆ ਧੂਮਦੇਈ ਨੇ ਚਪੇੜਾਂ ਮਾਰੀਆਂ ਕਿ ਤੂੰ ਇਹ ਰਾਜੇ ਦੀ ਗੋਦੀ ਚ ਬੈਠਣ ਦਾ ਹੱਕ ਲੈ ਤਾਂ ਜਾਂ ਮੇਰੇ ਪੇਟ ਦੁਆਰਾ ਜਨਮ ਤਾਰੇ ਇਹ ਉਸ ਵੇਲੇ ਧਰੂਹਸ ਦਾ ਘਰ ਆਇਆ ਕਰ ਪਿਆ ਤੇ ਕੁਛੜ ਲੀਤਾ ਬਾਹੋਂ ਪਗੜੇ ਠਾਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਬਿਦੋ ਲਿਤਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਲੀਤਾ ਜਦੋਂ ਦਸਕਾਰੇ ਮਾਰਦਾ ਹੋਇਆ ਹੌਕੇ ਲੈਂਦਾ ਹੋਇਆ ਮਾਂ ਨੂੰ ਆ ਕੇ ਪੁੱਛਦਾ ਕਿ ਹੇ ਮਾਤਾ ਤੂੰ ਸਵਾਣੀ ਪਟਰਾਣੀ ਹੈ ਕਿ ਸਰੀਤਾ ਗੋਲੀ ਹੈ, ਮੈਨੂੰ ਇਹ ਗੱਲ ਦੱਸ। ਤਾਂ ਮਾਂ ਨੇ ਕਿਹਾ ਪੁੱਤਰ ਸਾਵਾਣੀ ਹੈ ਜਨਮ ਦੀ, ਮੈਂ ਪਟਰਾਣੀ ਹਾਂ ਜਨਮ ਤੋਂ ਲਾ ਕੇ। ਜਦ ਮੈਂ ਕਹਿ ਜਨਮ ਧਾਰਿਆ ਉਹਨਾਂ ਮੇਰਾ ਨਾਮ ਪਟਰਾਣੀ ਪਿਆ ਹੋਇਆ ਹੈ, ਪਰ ਮੇਰੇ ਵਿੱਚ ਉਗਣ ਹੈ ਨਾਮ ਨਾ ਭਗਤੀ ਕਰਮ ਦਰੜੀਤਾ। ਮੈਂ ਪਰਮੇਸ਼ਰ ਦਾ ਨਾਮ ਨੀ ਜਪਿਆ ਅਤੇ ਬਾਣੀ ਕਰਕੇ ਭਗਤੀ ਕੀਰਤਨ ਨੀ ਕੀਤਾ ਅਤੇ ਕਰਮ ਨਿਸ਼ਕਾਮ ਕਰਮ ਦ੍ਰਿੜ ਨੀ ਕੀਤਾ, ਸੇਵਾ ਭਗਤੀ ਨੀ ਕੀਤੀ। ਮੈਂ ਇਹ ਔਗਣਾ ਕਰਕੇ ਮੈਂ ਅੱਜ ਗੋਲੀਆਂ ਤੋਂ ਵੀ ਛੋਟੀ ਹੋ ਰਹੀ। ਫਿਰ ਰੋਹਨ ਪੁੱਛਿਆ ਸੀ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ। ਸੁਚੱਜੀ ਮਾਨ ਦੱਸਿਆ ਸੀ ਪਰਮੇਸ਼ਰ ਰਾਜੀ ਦੇ ਜਿੰਦ ਹੋਈਏ ਪੰਥ ਪਨੀਤਾ। ਇਹ ਸਿੱਖਿਆ ਨੂੰ ਦੁੱਖ ਮੰਨ ਕੇ ਮਤੇਈ ਦੇ ਚੰਨਾ ਪੈਣ ਤੋਂ ਕਿਉਂ ਰੋਹਨ ਭਗਤੀ ਕੀਤੀ ਸੀ? ਆਰਤ ਭਗਤ ਹੁੰਦੇ ਹੈ, ਦੁੱਖ ਮੰਨ ਕੇ ਪਰਮੇਸ਼ਰ ਵੱਲ ਤੁਰਨਾ। ਇਹ ਮਤੇਈ ਦਾ ਦੁੱਖ ਮੰਨ ਕੇ ਰੋਹਨ ਭਗਤ ਨੂੰ ਭਗਤੀ ਕੀਤੀ ਸੀ, ਇਹ ਆਰਤ ਭਗਤ ਹੁੰਦੇ। ਇਸੇ ਪ੍ਰਕਾਰ ਅਰਥਾਰਥੀ ਪਦਾਰਥ ਦੀ ਇੱਛਾ ਕਰਕੇ ਜਿਵੇਂ ਸਦਾਮਾ ਗਿਆ ਸੀ, ਅਰਥਾਰਥੀ ਤੇ ਅਨੰਦ ਭਗਤ ਜਿਵੇਂ ਨਾਮਦੇਵ ਜੀ ਹੋਏ ਹੈ, ਬਿਨਾਂ ਮਹਾਰਾਜ ਦਰਸ਼ਨਾਂ ਤੋਂ ਹੋਰ ਕੋਈ ਭੁੱਖ ਨਾ ਰੱਖਣੀ। ਇਹ ਅਨੰਦ ਜਿਵੇਂ ਪਤਿਵਰਤਾ ਇਸਤਰੀ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਨੂੰ ਪੁਰਖ ਨੀ ਵੇਖਦੀ, ਸਭ ਇਸਤਰੀਆਂ ਰੂਪ ਕਰਕੇ ਤੱਕਦੀ ਹੈ। ਐਸਾ ਗੁਣ ਜਿਸ ਪੁਰਖ ਦੇ ਅੰਦਰ ਹੈ, ਪਾਣ ਰਹੇ ਜਬ ਤੇ ਸਮਰੇ ਤਬ ਤੇ ਕੁਹਾਂ ਸਰੇ ਨੀ ਆਨੇ ਹੋ। ਕਿਸੇ ਨੂੰ ਅੱਖ ਦੇ ਥੱਲੇ ਨਾ ਲਿਆਉਣਾ ਬਿਨਾਂ ਪਰਮੇਸ਼ਰ ਤੋਂ, ਕਿਸੇ ਦੀ ਉਪਾਸ਼ਨਾ ਨਾ ਕਰਨੀ, ਇਹ ਅਨੰਦ ਭਗਤ ਦੀ ਨਿਸ਼ਾਨੀ ਹੈ। ਤੇ ਭਗਤ ਗਿਆਨੀ ਦੇ ਸਾਹਿਬ ਸਿੰਘ ਲੱਖਣ ਹੈ, ਜਿਵੇਂ ਭਾਈ ਬੁੱਢੇ ਸਾਹਿਬ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਬ੍ਰਹਮ ਗਿਆਨ ਬਖਸ਼ਿਆ, ਗੁਰੂ ਨਾਨਕ ਦੇਵ ਜੀ ਨੇ ਭਾਈ ਬੁੱਢੇ ਸਾਹਿਬ ਨੂੰ ਕਿਹਾ ਭਾਈ ਸਵਾ ਪਹਿਰ ਦੇ ਕਰਕੇ ਭਾਈ ਸਾਹਿਬ ਜੀ ਉੱਠਿਆ ਕਰਿਓ, ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰਿਓ, ਫਿਰ ਦੀਵਾਨ ਚ ਬੈਠ ਕੇ ਕੀਰਤਨ ਭਜਨ ਦਾ ਲਾਹਾ ਲਿਆ ਕਰੋ। ਤਾਂ ਭਾਈ ਬੁੱਢੇ ਸਾਹਿਬ ਨੇ ਕਿਹਾ ਮਹਾਰਾਜ ਮੈਂ ਤੁਸੀਂ ਮੈਨੂੰ ਬਖਸ਼ਿਸ਼ ਕਰਤੀ ਹੈ, ਕੀ ਅਜੇ ਵੀ ਮੈਨੂੰ ਨਹਾਉਣ ਦੀ ਲੋੜ ਰਹਿ ਗਈ ਹੈ? ਕੀ ਅਜੇ ਵੀ ਮੈਨੂੰ ਮਹਾਰਾਜ ਜਪ ਤਪ ਕਰਨ ਦੀ ਲੋੜ ਰਹਿ ਗਈ ਹੈ? ਮਹਾਰਾਜ ਕਹਿੰਦੇ ਠੀਕ ਹੈ ਭਾਈ ਬੁੱਢਾ ਸਾਹਿਬ, ਤੇਰੀ ਜਗ ਲੱਗ ਚੁੱਕੀ ਹੈ, ਤੈਨੂੰ ਕੋਈ ਲੋੜ ਨਹੀਂ, ਪਰ ਜਦੋਂ ਤੂੰ ਕੋਈ ਨਿਸ਼ਕਾਮ ਕਰਮ ਨਾ ਕਰੇਗਾ, ਤੇਰੀ ਲੋਕਾਂ ਨੂੰ ਰਿਲੀਜ਼ ਕਰਨੀ ਹੈ, ਦੁਨੀਆਂ ਦਾ ਸਵਾਲ ਨਕਲ ਕਰੂੰਗਾ, ਜਦੋਂ ਤੈਨੂੰ ਅੰਮ੍ਰਿਤ ਵੇਲੇ ਉਹਦਾ ਵੇਖਣਗੇ, ਸਿਮਨ ਕਰਦਾ ਵੇਖਣਗੇ, ਉਹਨਾਂ ਨੂੰ ਵੀ ਗੁਰਸਿੱਖੀ ਦੀ ਪ੍ਰਾਪਤੀ ਹੋਊ, ਕਿਉਂ ਤੇਰੇ ਕਰਕੇ ਭਾਈ ਲੱਖਾਂ ਦਾ ਆਧਾਰ ਹੋਣਾ। ਭਾਈ ਬੁੱਢਾ ਸਾਹਿਬ ਕਿਹਾ ਸੱਤ ਵਚਨ ਮਹਾਰਾਜ ਸੱਚੇ ਪਾਤਸ਼ਾਹ, ਗਿਆਨਵਾਨ ਹੋ ਕੇ ਲੋੜ ਨੀ ਭਾਵੇਂ ਰਹਿੰਦੀ, ਫੇਰ ਭਗਤੀ ਕਰਨਗੇ। ਭਾਈ ਬੁੱਢੇ ਸਾਹਿਬ ਨੇ ਬ੍ਰਹਮ ਗਿਆਨੀ ਹੋ ਕੇ ਫੇਰ ਭਗਤੀ ਕੀਤੀ ਹੈ। ਇਸ ਪ੍ਰਕਾਰ ਦੀ ਸਾਧ ਸੰਗਤ ਦੀ ਅਵਸਥਾ ਜਿਹੜੀ ਹੈ ਭਗਤ ਗਿਆਨੀਆਂ ਦੀ ਹੈ। ਇੱਥੇ ਆਰਤ ਦੁਖੀ ਹੋ ਕੇ ਅਸੀਂ ਭਗਤੀ ਕਰਦੇ ਹਾਂ ਜਾਂ ਆ ਸਰਵ ਹੋਰ ਸੇਵਤੀ ਪ੍ਰੀਤੀ ਕਰਦੇ ਹਾਂ, ਜਿਹੜੀ ਇਹੋ ਹੀ ਮਹਾਰਾਜ ਆਰਤੀ ਸਜਾਉਂਦੇ ਹਾਂ।
ਵਾਰਨੇ ਜਾਓ ਕਮਲਾ ਪਤੀ,
ਇਹ ਕਮਲਾ ਲਕਸ਼ਮੀ ਦੇ ਪਤੀ ਈਸ਼ਵਰ ਅੰਤਰਯਾਮੀ ਮਾਇਆਪਤੀ, ਆਪ ਤੋਂ ਵਾਰਨੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਮੰਗਲਾ ਹਰ ਮੰਗਲਾ,
ਇਹ ਮਹਾਰਾਜ ਦੁਨੀਆ ਦੇ ਲੋਕ ਮੰਗਲਾਚਾਰ ਕਰਦੇ ਹੈ, ਮੰਗਲਾਂ ਨੂੰ ਗਾਉਂਦੇ ਹੈ, ਖੁਸ਼ੀਆਂ ਦੇ ਨਾਲ ਗੀਤਾਂ ਨੂੰ ਗਾਉਂਦੇ ਹੈ। ਉਹ ਜਿਹੜੇ ਮੰਗਲਾਚਾਰ ਕਰਦੇ ਉਹਨਾਂ ਹਰੇਕ ਮੰਗਲਾਂ ਦੇ ਵਿੱਚੋਂ,
ਨਿਤ ਮੰਗਲ ਰਾਜਾ ਰਾਮ ਰਾਏ,
ਰਾਜਾ ਪ੍ਰਕਾਸ਼ ਰੂਪ ਰਾਮ ਜਿਹੜਾ ਆਪਦਾ ਮੰਗਲ ਜਸ ਗਾਉਣ ਹੈ, ਇਹ ਨਿਤ ਦੀਆਂ ਮੰਗਲ ਖੁਸ਼ੀਆਂ ਹਨ, ਆਪਦੀ ਪ੍ਰਾਪਤੀ ਦਾ ਜੋ ਆਨੰਦ ਹੈ।
ਰਹਾਓ
ਹੇ ਰਾਜਾ ਪ੍ਰਕਾਸ਼ ਰੂਪ ਰਾਮ ਰਾਜਾ,
ਰਹਾਓ ਉਤਮ ਦੀਅਰਾ ਨਿਰਮਲ ਬਾਤੀ,
ਹੇ ਮਹਾਰਾਜ ਉਤਮ ਦੀਅਰਾ ਨਿਰਮਲ ਜਿਹੜਾ ਗਿਆਨ ਹੈ, ਅਪਰੋਹ ਗਿਆਨ ਜਿਹੜਾ ਉਤਮ, ਇਹੋ ਹੀ ਦੀਵਾ ਹੈ ਸੱਚੇ ਪਾਤਸ਼ਾਹ, ਅਪਰੋਹ ਗਿਆਨ ਦੀ ਪ੍ਰਾਪਤੀ ਤੇ ਨਿਰਮਲ ਬ੍ਰਹਮਾਕਾਰ ਜਿਹੜੀ ਬਿਰਤੀ ਕਰਨੀ ਹੈ, ਇਹੋ ਹੀ ਉਜਲ ਬੱਤੀ ਹੈ ਸਾਡੀ ਇਹਦੇ ਵਿੱਚ ਪਾਈ ਹੋਈ।
ਤੁਸੀਂ ਨਿਰੰਜਨ ਕਮਲਾ ਪਾਤੀ,
ਤੂੰ ਤੂੰ ਮਾਰਾ ਪਿੱਛੇ ਨਿਰੰਜਨ ਸ਼ੁੱਧ ਸਰੂਪ ਸੀ, ਤੂੰ ਮਾਇਆ ਸੋਲ ਹੋ ਕੇ ਮਾਇਆ ਦਾ ਪਤੀ ਕਹਾਉਣਾ ਹੈ।
ਰਾਮਾ ਭਗਤ ਰਾਮਾਨੰਦ ਜਾਣੈ,
ਇਹ ਰਾਮਾ ਇਹ ਵਿਆਪਕ ਰਾਮ ਰਵੇ ਹੋਏ ਰਮੰਤੀ ਰਾਮਾ, ਆਪਦੀ ਭਗਤੀ ਦੇ ਕਰਨ ਵਾਲੇ ਪੁਰਖ ਹੈ, ਉਹ ਇਹ ਰਾਮ ਤੇਰੇ ਆਨੰਦ ਨੂੰ ਜਾਣਦੇ ਹੈ, ਉਹਨਾਂ ਮਹਾਂਪੁਰਖਾਂ ਤੇਰੇ ਆਨੰਦ ਨੂੰ ਜਾਣਿਆ ਹੈ।
ਪੂਰਨ ਪਰਮਾਨੰਦ ਬਖਾਨਾ,
ਉਹਨਾਂ ਨੂੰ ਸੱਚੇ ਪਾਤਸ਼ਾਹ ਪੂਰਨ ਪਰਮ ਆਨੰਦ ਹੈ, ਜਿਸ ਆਨੰਦ ਦੇ ਤੁਲ ਹੋਰ ਕੋਈ ਆਨੰਦ ਨਹੀਂ ਹੈ, ਬ੍ਰਹਮਾਨੰਦ ਦੀ ਪ੍ਰਾਪਤੀ ਹੋਈ ਹੈ। ਇਸ ਪ੍ਰਕਾਰ ਉਹ ਤੱਤ ਤੇ ਜਿਗਿਆਸੂਆਂ ਤਾਈ ਬਖਾਨਾ ਕਸਮ ਕਰਕੇ ਦੱਸਦੇ ਹੈ।
ਮਦਨ ਮੂਰਤ ਭੈ ਤਾਰ ਗੋਬਿੰਦੇ,
ਇੰਦਰਜਾਨੀ ਮਦਨ ਕਾਮ ਆਦਿਕ ਜਿਹੜੇ ਹੈ, ਇਹ ਮੇਰੇ ਸਰੀਰ ਚ ਪ੍ਰੀਤੀ ਕਰਦੇ ਆ, ਮੈਨੂੰ ਵਿਸ਼ਿਆਂ ਚ ਲਾ ਕੇ ਖਾਣ ਵਾਸਤੇ, ਇਹਨਾਂ ਦੇ ਭੈ ਤੋਂ ਫਿਰ ਸੁੰਦਰ ਸਰੂਪ ਮੈਨੂੰ ਇਹਨਾਂ ਦੇ ਪੈਰ ਤੋਂ ਤਾਰ, ਫਿਰ ਮੁਕਤੀ ਦਾ ਦਾਤਾ ਪਰਮੇਸ਼ਵਰ ਬਚਾ ਲਾ ਇਹਨਾਂ ਕਾਮ ਆਦਿਕਾਂ ਸ਼ਤਰੂਆਂ ਤੋਂ।
ਸੈਣ ਭਣੇ ਭਜ ਪਰਮਾਨੰਦ,
ਸੈਣ ਭਗਤ ਜੀ ਕਹਿੰਦੇ ਹੈ ਪਰਮਾਨੰਦ ਸਰੂਪ ਆਪ ਦਾ ਭਜਨ ਕਰਦੇ ਹਾਂ, ਹੁਣ ਸਾਨੂੰ ਵਿਕਾਰ ਨਾ ਪੋ ਸਕਣ, ਐਸੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ।
ਪੀਪਾ ਕਾਇਓ ਦੇਵਾ ਕਾਇਓ ਦੇਵਲ,
ਪੀਪਾ ਸਾਹਿਬ ਸਿੰਘ ਜੀ ਰਾਜਾ ਭਗਤ ਹੋਇਆ ਹੈ, ਇਸ ਨੇ ਜਦੋਂ ਰਾਮਾਨੰਦ ਜੀ ਦੇ ਜਾ ਕੇ ਦਰਸ਼ਨ ਕੀਤੇ, ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ, ਉਸ ਰਾਮਾਨੰਦ ਨੇ ਕਿਹਾ ਵੀ ਰਾਜਸਾਜ ਦੇ ਸਹਿਤ ਜੇ ਮੇਰੇ ਕੋਲ ਆਵੇਗਾ ਮੈਂ ਨੀ ਤੈਨੂੰ ਉਪਦੇਸ਼ ਦੇ ਸਕਦਾ। ਉਸ ਵੇਲੇ ਵਰਗਤੀ ਧਾਰ ਕਰਕੇ ਪੀਪਾ ਜੀ ਆਪਣੇ ਰਾਜਸਾਜ ਦਾ ਮਾਣ ਛੱਡ ਕੇ ਪੁੱਤਰ ਨੂੰ ਰਾਜ ਦੇ ਕੇ ਤਿਆਗੀ ਹੋ ਕਰਕੇ ਤੁਰ ਪਿਆ। ਸੀਤਾ ਜਿਹੜੀ ਇਹਦੀ ਰਾਣੀ ਦਾ ਨਾਂ ਸੀ, ਉਹ ਕਹਿਣ ਲੱਗੀ ਮੈਂ ਵੀ ਪਰਮੇਸ਼ਵਰ ਦੀ ਭਗਤੀ ਕਰਨੀ ਹੈ, ਰਾਮਾਨੰਦ ਇਸਤਰੀ ਨੂੰ ਉਪਦੇਸ਼ ਨਹੀਂ ਸੀ ਦਿੰਦਾ। ਫਿਰ ਇਹਦੀ ਜਗਿਆਸਾ ਦੇਖ ਕੇ ਰਾਮਾਨੰਦ ਨੂੰ ਸੀਤਾ ਨੂੰ ਵੀ ਨਾਲ ਉਪਦੇਸ਼ ਦੇਣਾ ਪਿਆ। ਸੀਤਾ ਪੀਪੇ ਦੇ ਘਰ ਵਾਲੀ ਰਾਣੀ ਦਾ ਨਾਂ ਸੀ, ਉਹਨੇ ਵੀ ਕਿਹਾ ਕਿ ਮੇਰੇ ਅੰਦਰ ਵਕਾਰ ਦ੍ਰਿਸ਼ਟੀ ਨਹੀਂ ਹੈ, ਮੈਂ ਪਰਮੇਸ਼ਵਰ ਦੀ ਬੰਦਗੀ ਕਰਾਂਗੀ। ਇਸ ਖਿਆਲ ਦੇ ਨਾਲ ਰਾਮਾਨੰਦ ਦੇ ਪਾਸੋਂ ਪੀਪਾ ਨੇ ਤੇ ਸੀਤਾ ਰਾਣੀ ਦੋਹਾਂ ਨੂੰ ਉਪਦੇਸ਼ ਪ੍ਰਾਪਤ ਕੀਤਾ। ਦੋਵੇਂ ਉਪਦੇਸ਼ ਪ੍ਰਾਪਤ ਕਰਕੇ ਬੰਟ ਜਾ ਰਹੇ, ਉੱਥੇ ਫਲ ਫੁੱਲ ਲਿਆ ਕੇ ਆਏ ਗਏ ਦੀ ਸੇਵਾ ਕਰਿਆ ਕਰਨ, ਜੇ ਕੋਈ ਅੰਨ ਮਿਲ ਜਾਵੇ ਤਾਂ ਉਹਦੇ ਨਾਲ ਭੋਜਨ ਪਕਾ ਕੇ ਖਾਣਾ, ਇਸ ਪ੍ਰਕਾਰ ਸੇਵਾ ਭਗਤੀ ਵੀ ਕਰਦੇ ਤੇ ਬੰਦਗੀ ਵੀ ਕਰਿਆ ਕਰਦਾ ਪੀਪਾ ਰਾਜ ਛੱਡ ਕੇ, ਕਿਉਂ ਪਰਮੇਸ਼ਵਰ ਦੀ ਭਗਤੀ ਚ ਲੱਗਾ ਸੀ। ਉਸ ਵਕਤ ਸਾਹਿਬ ਸਿੰਘ ਜੀ ਇੱਕ ਵਾਰੀ ਦੀ ਗੱਲ ਹੈ, ਬਾਹਲੇ ਪਖੰਡੀ ਆਦਮੀ ਸੀਤਾ ਦੇ ਰੂਪ ਨੂੰ ਵੇਖ ਕੇ ਮੋਹਿਤ ਹੋਏ ਹੋਏ ਉਹ ਇਹਦੇ ਉੱਤੇ ਬੁਰੀ ਨਿਗਾਹ ਕਰਕੇ ਇਸ ਦੇ ਪਾਸ ਆਏ, ਕਹਿਣ ਲੱਗੇ ਹੇ ਰਾਜਾ ਸਾਨੂੰ ਸੀਤਾ ਦੇ ਦਰਸ਼ਨ ਕਰਾ। ਤੇ ਪੀਪੇ ਨੇ ਕਿਹਾ ਸੀਤਾ ਰਸੋਈ ਖਾਨੇ ਚ ਬੈਠੀ ਹੈ, ਜਦ ਦਰਸ਼ਨ ਕਰ ਲੋ। ਜਿਸ ਵੇਲੇ ਉਹ ਪਖੰਡੀ ਆਦਮੀ ਗਏ, ਸੀਤਾ ਸ਼ੇਰਨੀ ਦੇ ਰੂਪ ਵਿੱਚ ਦਿਸੀ, ਜਿਵੇਂ ਫਿਰ ਡਰਦੇ ਭੱਜਿਆ ਇਹ ਉਹ ਪਖੰਡੀ, ਕਹਿਣ ਲੱਗੇ ਉਹ ਤਾਂ ਸ਼ੇਰਨੀ ਹੈ। ਕਹਿਣ ਲੱਗੇ ਵੀ ਤੁਸੀਂ ਮਾਸ ਦੀ ਭੁੱਖੋ ਕੀਤੀ ਸੀ ਉਹਦੇ ਵੇਖਣ ਦੀ, ਇਸ ਕਰਕੇ ਤੁਹਾਨੂੰ ਸ਼ੇਰਨੀ ਦਾ ਰੂਪ ਦਿਸੀ ਹੈ, ਤੁਸੀਂ ਮਾਤਾ ਭਾਵਨਾ ਧਾਰ ਕੇ ਜਾਓ ਤੁਹਾਨੂੰ ਦਰਸ਼ਨ ਦੇਵੇਗੀ। ਸੁਣ ਕਰਕੇ ਫਿਰ ਉਹਨਾਂ ਨੇ ਵਿਕਾਰ ਵਾਲੀ ਭਾਵਨਾ ਛੱਡ ਦਿੱਤੀ। ਜਦੋਂ ਪਖੰਡੀਆਂ ਨੂੰ ਜਾ ਕੇ ਦਰਸ਼ਨ ਕੀਤੇ ਸ਼ੁੱਧ ਹੋ ਕੇ, ਉਦੋਂ ਸੀਤਾ ਨੂੰ ਭੋਜਨ ਛਕਾਇਆ ਤੇ ਕਿਹਾ ਭਾਈ ਆਪਣਾ ਮਨ ਤੁਹਾਡਾ ਵਿਕਾਰੀ ਸੀ, ਇਸ ਕਰਕੇ ਅਕਾਲ ਪੁਰਖ ਨੇ ਮੈਨੂੰ ਸ਼ੇਰਨੀ ਦਾ ਰੂਪ ਬਣਾ ਕੇ ਤੁਹਾਨੂੰ ਭੈ ਦਿੱਤਾ ਸੀ। ਇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਭਾਈ ਰੋਸ਼ਨ ਸਿੰਘ ਜੀ ਦੀ ਜਿਹੜੀ ਪੁੱਤਰੀ ਸੀ, ਆਗਰੇ ਚ ਬਹਾਦਰ ਸ਼ਾਹ ਨੇ ਉਹਦੇ ਰੂਪ ਨੂੰ ਵੇਖ ਕੇ ਡੋਲ ਗਿਆ ਸੀ। ਕਲਗੀ ਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਬੀਬੀ ਆਈ ਤੇ ਬਹਾਦਰ ਸ਼ਾਹ ਮਹਾਰਾਜ ਦੇ ਦਰਸ਼ਨ ਕਰ ਰਿਹਾ ਸੀ, ਮਨ ਵਿਕਾਰੀ ਵੇਖ ਕੇ ਉਸ ਵੇਲੇ ਮਹਾਰਾਜ ਨੇ ਬੀਬੀ ਦਾ ਸ਼ੇਰਨੀ ਦਾ ਰੂਪ ਧਾਰ ਲਿਆ ਅਤੇ ਦੋ ਸ਼ੇਰ ਇਹਦੇ ਹੱਥ ਵਿਚ ਪਕੜੇ ਹੋਏ ਹੈ, ਦੋਹਾਂ ਸ਼ੇਰਾਂ ਨੂੰ ਕੰਨਾਂ ਤੋਂ ਪਕੜਿਆ ਕੋਲ ਨੂੰ ਆਉਂਦੀ ਹੈ। ਬਹਾਦਰ ਸ਼ਾਹ ਹੈਰਾਨ ਹੋ ਗਿਆ, ਕਹਿੰਦਾ ਇਹਨੂੰ ਦੂਰ ਕਰੋ, ਬੁੱਲ ਸੁੱਕਦੇ ਜਾਂਦੇ ਹੈ। ਮਹਾਰਾਜ ਕਹਿੰਦੇ ਵਿਕਾਰ ਦੀ ਦ੍ਰਿਸ਼ਟੀ ਕੀਤੀ ਹੈ, ਮੈਂ ਇਹ ਵਿਕਾਰ ਦ੍ਰਿਸ਼ਟੀ ਨੂੰ ਛੱਡ ਫਿਰ ਠੀਕ ਹੋ। ਜਦੋਂ ਸਤਿਗੁਰੂ ਦਾ ਵਚਨ ਮੰਨ ਕੇ ਬਹਾਦਰ ਸ਼ਾਹ ਨੂੰ ਵਿਕਾਰ ਦ੍ਰਿਸ਼ਟੀ ਛੱਡੀ, ਉਸ ਵੇਲੇ ਉਹ ਬੀਬੀ ਦੇ ਸਰੂਪ ਵਿਚ ਗੁਰੂ ਸਾਹਿਬ ਦੇ ਚਰਨੀ ਆ ਕੇ ਲੱਗੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਹ ਆਗਲੇ ਜ਼ਿਕਰ ਵੀ ਕਲਗੀ ਧਰਦਾ ਹੈ, ਇਉਂ ਆਗਲੇ ਪਿਆਰੇ ਵੀ ਮਹਾਰਾਜ ਸਾਹਿਬ ਰੱਖਿਆ ਕਰਦੇ ਹਨ। ਸੋ ਪੀਪਾ ਜੀ ਨੂੰ ਕਿਸੇ ਨੇ ਕਿਹਾ ਕਿ ਪੀਪਾ ਤੂੰ ਆਰਤੀ ਆਦਿਕ ਨਹੀਂ ਕਰਦਾ, ਤੇ ਪੀਪਾ ਜੀ ਨੇ ਉੱਤਰ ਦਿੱਤਾ ਹੈ
ਕਾਇਓ ਦੇਵਾ ਕਾਇਓ ਦੇਵਲ।
ਕਹਿੰਦੇ ਭਾਈ ਕਿਸ ਵਾਸਤੇ ਦੇਵਤਿਆਂ ਦੀ ਪੂਜਾ ਕਰਨੀ ਹੈ ਤੇ ਕਿਸ ਵਾਸਤੇ ਦੇਵਤ ਦੁਆਲੇ ਮੰਦਰ ਬਣਾਉਣੇ ਹੈ।
ਕਾਇਓ ਜੰਗਮ ਜਾਤੀ,
ਕਿਸ ਵਾਸਤੇ ਜੰਗਮ ਲੱਤਾਂ ਦੇ ਨਾਲ ਤੁਰ ਕਰਕੇ ਯਾਤਰੂ ਬਣ ਕੇ ਤੀਰਥਾਂ ਤੇ ਜਾਣਾ ਹੈ।
ਕਾਇਓ ਧੂਪ ਦੀਪ ਨਹੀਂ ਵੇਦਾ,
ਕਿਸ ਵਾਸਤੇ ਧੂਪ ਦਿਖਾਉਣੀ ਹੈ, ਕਿਸ ਵਾਸਤੇ ਦੀਵੇ ਜਗਾਉਣੇ ਹੈ, ਕਿਸ ਵਾਸਤੇ ਨਹੀਂ ਵੇਦ ਮਿੱਠੇ ਭੋਜਨ ਬਣਾ ਕੇ ਅਰਪਣੇ ਹੈ।
ਕਾਇਓ ਪੂਜੋ ਪਾਤ,
ਕਿਸ ਵਾਸਤੇ ਭਾਈ ਪਤਰਾਂ ਨਾਲ ਪੂਜਾ ਕਰਨੀ ਹੈ, ਮੂਰਤੀਆਂ ਦੀ ਠਾਕਰਾਂ ਦੀਆਂ ਮੂਰਤਾਂ ਬਣਾ ਬਣਾ ਕੇ।
ਕਾਇਆ ਬਹੁ ਖੰਡ ਖੋਜ ਤੇ,
ਇਸ ਪ੍ਰਕਾਰ ਅਸੀਂ ਤਾਂ ਭਾਈ ਫੇਰ ਪੜੋ
ਕਾਇਓ ਦੇਵਲ ਕਾਇਓ ਕਾਇਓ ਦੇਵਾ ਕਾਇਓ ਦੇਵਲ।
ਅਸੀਂ ਤਾਂ ਭਾਈ ਇਹ ਕਾਇਆ ਜਿਹੜੀ ਮਨੁੱਖਾ ਦੇ ਹੈ ਇਹਦੇ ਅੰਦਰ ਹੀ ਦੇਵ ਜਿਹੜਾ ਪਰਤਕ ਚੇਤਨ ਵੱਸਦਾ ਉਹ ਹੀ ਦੇਵਤਾ ਸਮਝਦੇ ਹਾਂ, ਅਤੇ ਕਾਇਓ ਦੇਵ ਦੇਹ ਹੈ ਜਿਹੜੀ ਇਹੋ ਹੀ ਦੇਹਰਾ ਹੈ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਜਿਹੜਾ ਮਨੁੱਖਾਂ ਦੇ ਇਹੋ ਹੀ ਮੰਦਰ ਸਮਝਦੇ ਹਾਂ
ਕਾਇਓ ਜੰਗਮ ਜਾਤੀ
ਅਤੇ ਕਾਇਓ ਜਿਹੜੀ ਦੇਹ ਹੈ ਇਹੋ ਹੀ ਭਾਈ ਯਾਤਰੂ ਹੈ ਇਹ ਜੰਗੋਂ ਪੈਰਾਂ ਵਾਲਾ ਤੀਰਥ ਹੈ ਜਿਹੜੀ ਦੇਹ ਹੈ ਅਤੇ ਯਾਤਰੀ ਲੋਕ ਮਨੁੱਖਾਂ ਦੇ ਨੂੰ ਸਾਰੇ ਇਸ ਦੇਹ ਹੀ ਕੋ ਸਿਮਰੇ ਦੇਵ ਦੇਵ ਤੋਂ ਵੀ ਪਏ ਤਰਸਦੇ ਹੈ ਕਿ ਅਸੀਂ ਮਨੁੱਖਾਂ ਦੇ ਪ੍ਰਾਪਤ ਹੋਵੇ ਫਿਰ ਵਾਹਿਗੁਰੂ ਦੀ ਭਗਤੀ ਕਰਕੇ ਮੁਕਤ ਹੋਈਏ ਉਹ ਵੀ ਰਿਸ਼ਾਂ ਦੀ ਵਾਸਨਾ ਰਹਿ ਗਈ ਕਰਕੇ ਜੋਗਾ ਅਭਿਆਸੀ ਲੋਕ ਦੇਵ ਦੇਹ ਨੂੰ ਪਾ ਕੇ ਦੇਵ ਭੋਗਾਂ ਚ ਫਸੇ ਹੋਏ ਹੈ ਇਸ ਪ੍ਰਕਾਰ ਇਹ ਜੰਗਮੋਂ ਪੈਰਾਂ ਵਾਲਾ ਤੀਰਥ ਹੈ ਜਿਹੜੀ ਦੇਹ ਹੈ ਮਨੁੱਖਾਂ ਦੇ ਇਹਦੇ ਯਾਤਰੀ ਬਣ ਕਰਕੇ ਦੇਵਤੇ ਵੀ ਮਨੁੱਖਾਂ ਦੇ ਨੂੰ ਪਏ ਤਰਸਦੇ ਹੈ ਤੇ ਸਾਨੂੰ ਮਨੁੱਖਾਂ ਦੇ ਫੇਰ ਮਿਲੇ ਤੇ ਅਸੀਂ ਵਾਹਿਗੁਰੂ ਦੀ ਭਗਤੀ ਕਰੀਏ
ਕਾਇਓ ਧੂਪ ਦੀਪ ਨਹੀਂ ਬੇਦਾ
ਇਸ ਕਾਇਆ ਦੇ ਵਿੱਚ ਦੇਹ ਦੇ ਅੰਦਰ ਹੀ ਜਿਹੜਾ ਪਰਮੇਸ਼ੁਰ ਦਾ ਜਸ ਕਰਨਾ ਇਹੋ ਧੂਪ ਦਿਖਾਉਣੀ ਹੈ ਅਤੇ ਨਹੀਂ ਅੱਗੇ ਧੂਪ ਦੀਪ ਜੋ ਪਰਮੇਸ਼ੁਰ ਦਾ ਗਿਆਨ ਪ੍ਰਾਪਤ ਕਰਨਾ ਦੀਵੇ ਜਗਾਉਣੇ ਹਨ
ਨਹੀਂ ਬੇਦਾ
ਅਤੇ ਨਹੀਂ ਬੇਦਾ ਮਿੱਠੇ ਭੋਜਨ ਜਿਹੜੇ ਭਾਵਨਾ ਕਰਕੇ ਵਾਹਿਗੁਰੂ ਕਹਿ ਕੇ ਮੁਖਜ ਗ੍ਰਾਹੀ ਪਾਉਣੀ ਹੈ ਇਹ ਨਈ ਵੇਦ ਮਿੱਠੇ ਭੋਜਨ ਅਰਪਦੇ ਹਨ
ਕਾਇਓ ਪੂਜੋ ਪਾਤੀ
ਅਤੇ ਕਾਇਓ ਦੇਹ ਦੇ ਅੰਦਰ ਹੀ ਪਤਲਾਂ ਦੁਆਰਾ ਸਰਵਾ ਰੂਪੀ ਪਤਲਾਂ ਦੇ ਨਾਲ ਪਰਮੇਸ਼ੁਰ ਦਾ ਪੂਜਨ ਕਰਨਾ ਹੈ
ਕਾਇਆ ਬਹੁ ਖੰਡ ਖੋਜ ਤੇ
ਉਹ ਬਹੁਤ ਨਵਾਂ ਖੰਡਾਂ ਸੱਤਾਂ ਦੀਪਾਂ ਖੋਜ ਖੋਜ ਕੇ
ਨਵ ਨਿਧ ਪਾਈ
ਨਵੇਂ ਨਿਧੀਆਂ ਦੇ ਦੇਣ ਵਾਲੀ ਮਨੁੱਖਾਂ ਦੇ ਹੀ ਪ੍ਰਾਪਤ ਕੀਤੀ ਹੋਈ
ਨਾ ਕਛ ਆਏ ਨਾ ਕਛ ਜਾਏ
ਉਸ ਵਕਤ ਬ੍ਰਹਮ ਗਿਆਨ ਹੋ ਜਾਵੇ ਆਪਾਂ ਭਾਵ ਮਿੜੀਏ ਉਦੋਂ ਕੋਈ ਜਨਮ ਧਾਰ ਕੇ ਆਉਣ ਵਾਲਾ ਵੀ ਪ੍ਰਤੀਤ ਹੁੰਦਾ ਨਾ ਕੋਈ ਮਰ ਕੇ ਜਾਣ ਵਾਲਾ ਪ੍ਰਤੀਤ ਹੁੰਦਾ ਹੈ
ਰਾਮ ਦੀ ਦੁਹਾਈ
ਅਸੀਂ ਪਰਮੇਸ਼ੁਰ ਦੀ ਦੁਹਾਈ ਪਾ ਕੇ ਸੁਗੰਧ ਖਾ ਕੇ ਕਹਿੰਦੇ ਹਾਂ ਕਿ ਸਭ ਦੇਹ ਦੇ ਅੰਦਰ ਹੀ ਸਾਰੀਆਂ ਚੀਜ਼ਾਂ ਦੀ ਪ੍ਰਤੀਤੀ ਹੈ
ਕਾਇਓ ਦੇਵਾ ਕਾਇਓ ਦੇਵਲ
ਕਾਇਆ ਜਿਹੜੀ ਬੁੱਧੀ ਹੈ ਇਹੋ ਹੀ ਇਹਦੇ ਅੰਦਰ ਹੀ ਚੇਤਨ ਬ੍ਰਹਮ ਜੋ ਰਹਿੰਦਾ ਹੈ ਬੁੱਧੀ ਦਾ ਸਾਖੀ ਰੂਪ ਹੋ ਕੇ ਪਰਮੇਸ਼ੁਰ ਉਹੋ ਹੀ ਦੇਵਤਾ ਹੈ ਪੂਜਨੀਕ ਹੈ ਬੁੱਧੀ ਦੇ ਅੰਦਰ ਆਧਾਰ ਰੂਪ
ਕਾਇਓ ਦੇਵਲ
ਅਤੇ ਕਾਇਆ ਬੁੱਧੀ ਹੀ ਦਵਾਲਾ ਮੰਦਰ ਹੈ ਉਸ ਪਰਮੇਸ਼ੁਰ ਦੀ ਪ੍ਰਾਪਤੀ ਦਾ ਕਹੋ ਕਬੀਰ ਬੁੱਧ ਹਰਲੀ ਮੇਰੀ ਬੁੱਧ ਬਦਲੀ ਸਿੱਧ ਪਾਈ
ਕਾਇਓ ਜੰਗਮ ਜਾਤੀ
ਅਤੇ ਕਾਇਆ ਬੁੱਧੀ ਦੇ ਅੰਦਰ ਹੀ ਵਿਰਾਟ ਤੇ ਵਿਵੇਕ ਇਹ ਦੋ ਚਰਨ ਹੋਣਗੇ ਇਹਦੇ ਕਰਕੇ ਜੰਗਮ ਪੈਰਾਂ ਵਾਲਾ ਤੀਰਥ ਬਣੀ ਹੋਈ ਹੈ ਜਿਹੜੀ ਬੁੱਧ ਹੈ ਅੱਗੇ
ਜਾਤੀ
ਅਤੇ ਜਾਤੀ ਜਿਹੜੀ ਗਿਆਤ ਹੈ ਇਹ ਵੀ ਬੁੱਧੀ ਕਰਕੇ ਹੀ ਜਾਣੀ ਜਾਂਦੀ ਹੈ ਤੇ ਜੰਗੋਂ ਬਰਾਗ ਵੇਕ ਵਾਲੇ ਪੁਰਖ ਜਿਹੜੇ ਹੈ ਇਹ ਬੁੱਧੀ ਦੇ ਅੰਦਰ ਜਦੋਂ ਅੰਤਰਮੁਖ ਹੁੰਦੇ ਹੈ ਉਹ ਯਾਤਰੀ ਬਣ ਕੇ ਤਾਂ ਹੀ ਆਤਮ ਤੀਰਥ ਦੇ ਇਸ਼ਨਾਨ ਕਰਦੇ ਹਨ
ਕਾਇਓ ਧੂਪ ਦੀਪ ਨਹੀਂ ਬੇਦਾ
ਇਹ ਕਾਇਆ ਬੁੱਧੀ ਦੇ ਅੰਦਰ ਹੀ ਧੂਪ ਜੋ ਪਰਮੇਸ਼ੁਰ ਦਾ ਪ੍ਰਤਾਪ ਜਾਣਨਾ ਧੂਪ ਹੈ
ਦੀਪ
ਅਤੇ ਦੀਪ ਜਿਹੜਾ ਜਸ ਕਰਨਾ ਹੈ ਦੀਵਾ ਹੈ
ਨਹੀਂ ਬੇਟਾ
ਨਹੀਂ ਬੇਟਾ ਮਿੱਠੇ ਭੋਜਨ ਅਰਪਣੇ ਹੈ ਜੋ ਪ੍ਰੀਤ ਕਰਨੀ ਹੈ ਇਹ ਹੋਈ ਹੈ
ਕਾਇਓ ਪੂਜੋ ਪਾਤੀ
ਬੁੱਧੀ ਦੇ ਅੰਦਰ ਹੀ ਪਤੀ ਪਰਮੇਸ਼ੁਰ ਦਾ ਜਿਹੜਾ ਪੂਜਣਾ ਹੈ ਸਾਧਾ ਰੂਪੀ ਪਤਲਾਂ ਦੇ ਨਾਲ ਇਸ ਤਰ੍ਹਾਂ ਪੂਜਨ ਕਰਨਾ ਹੈ
ਕਾਇਆ ਬਹੁ ਖੰਡ ਖੋਜ ਤੇ
ਇਸ ਪ੍ਰਕਾਰ ਕਾਇਆ ਦੇਹ ਦੇ ਅੰਦਰ ਹੀ ਬਹੁ ਖੰਡ ਨੌ ਖੰਡ ਸਰੀਰ ਦੇ ਜਿਹੜੇ ਟੁਕੜੇ ਹਨ ਇਹ ਨੌ ਖੰਡ ਹਨਗੇ ਇਸ ਤਰ੍ਹਾਂ ਬੁੱਧੀ ਦੇ ਅੰਦਰ ਜਿੰਨੇ ਪਦਾਰਥ ਹੈ ਸਾਰੇ ਕਲਪੇ ਹੋਏ ਹੈ ਬਹੁਤ ਸਾਰੇ ਖੰਡ ਖੋਜ ਕੇ ਵੇਖੇ ਹੈ ਇੱਕ ਤਾਂ ਧਿਆਨ ਵਿੱਚ ਜੋਗੀ ਵੇਖਦੇ ਹੈ ਦੂਜਾ ਬੁੱਧੀ ਵਿੱਚ ਸਾਰੇ ਪਦਾਰਥ ਕਲਪੇ ਵੇਖੀ ਦੇ ਹਨ
ਨਵਨਿਧ ਪਾਈ
ਨਵੇਂ ਨਿਧੀਆਂ ਦੇਣ ਵਾਲੀ ਭਗਤੀ ਮਹਾਰਾਜ ਦੀ ਪ੍ਰਾਪਤ ਕੀਤੀ ਹੈ
ਨਾ ਕਛ ਆਏ ਬੂ ਨਾ ਕਛ ਜਾਏ ਬੂ
ਇਸ ਪ੍ਰਕਾਰ ਉਸ ਰੂਪ ਦੀ ਸਿਖਿਆਤਾ ਹੋਈ ਹੈ ਜਿਹਦੇ ਚ ਨਾ ਕੋਈ ਜਨਮ ਧਾਰ ਕੇ ਆਉਂਦਾ ਨਾ ਕੋਈ ਮਰ ਕੇ ਜਾਂਦਾ ਹੈ ਨਾ ਕਿ ਜਨਮਾ ਨਾ ਕੁਛ ਮਰੇ ਆਪਣ ਚਲਦਾ ਆਪ ਹੀ ਕਰੇ
ਰਾਮ ਦੀ ਦੁਹਾਈ
ਰਾਮ ਦੀ ਸੁਗੰਧ ਖਾ ਕੇ ਦੁਹਾਈ ਪਾ ਕੇ ਮੈਂ ਕਹਿੰਦਾ ਕਿ ਐਸਾ ਸਰੂਪ ਪ੍ਰਗਟ ਹੋਇਆ ਹੈ ਜਿਹਦੇ ਜੰਮਣ ਮਰਨ ਹੈ ਨੀ ਆਉਣ ਜਾਣ ਤੋਂ ਰਹਿਤ ਹੈ
ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ
ਇਸੇ ਪ੍ਰਕਾਰ ਸਾਹਿਬ ਸਿੰਘ ਜੀ ਕਾਇਓ ਕਾਇਓ ਦੇਵਾ ਕਾਇਓ ਦੇਵਲ ਦੇਵ ਜੋ ਵਿਰਾਟ ਰੂਪ ਹੈ ਉਸ ਦੀ ਇਹ ਜਿਹੜੀ ਕਾਇਆ ਹੈ ਸਾਰਾ ਸੰਸਾਰ ਜਿਹੜਾ ਹੈ ਸਗਲ ਭਵਨ ਕੀ ਮੂਰਤ ਦੇਖਾ ਸਾਰੇ ਲੋਕਾਂ ਦੇ ਜਿਹੜੇ ਇੱਕੋ ਹੀ ਦੇਹ, ਸਾਰਿਆਂ ਦੇ ਨੇਤਰ, ਸਾਰਿਆਂ ਦੀਆਂ ਅੱਖਾਂ, ਸਾਰਿਆਂ ਦੇ ਕੰਨ, ਹੱਥ ਪੈਰ ਇੱਕੇ ਜਿਹੇ ਹੀ ਹਨ। ਇਉਂ ਇਸ ਕਾਇਆ ਦੇ ਅੰਦਰ ਬਰਾੜ ਰੂਹ ਦੇਵਤਾ ਆਪ ਹੀ ਰਹਿੰਦਾ ਹੈ। ਈਸ਼ਵਰ ਕਾਇਓ ਦੇਵਲ,
ਕਾਇਓ ਦੇਵਲ
ਅਤੇ ਕਾਇਆ ਬਰਾੜ ਰੂਪ ਦੀ ਬ੍ਰਹਿਮੰਡ ਦੀ ਦੇਵਲ ਮੰਦਰ ਬਣਿਆ, ਦਵਾਲਾ ਬਣਿਆ ਹੋਇਆ ਹੈ।
ਕਾਇਓ ਜੰਗਮ ਜਾਤੀ
ਅਤੇ ਕਾਇਓ ਬ੍ਰਹਿਮੰਡ ਰੂਪੀ ਇਹ ਜਿਹੜਾ ਦਵਾਲਾ ਹੈ, ਇਹਦੇ ਜੰਗਮ ਪੁਰੋਹ ਤੇ ਪੁਰੋਹ ਗਿਆਨ ਰੂਪੀ ਲੱਤਾਂ ਵਾਲੇ ਯਾਤਰੂ ਬਣ ਕੇ ਅਧਿਕਾਰੀ ਜਾਂਦੇ ਹਨ।
ਕਾਇਓ ਧੂਪ ਦੀਪ ਨਹੀਂ ਬੇਤਾ
ਅਤੇ ਕਾਇਆ ਬ੍ਰਹਿਮੰਡ ਰੂਪੀ ਕਾਇਆ ਦੇ ਅੰਦਰ ਹੀ ਧੂਪ ਧੁਖ ਰਹੀਆਂ ਹਨ, ਦੀਵੇ ਜਗ ਰਹੇ ਹੈ, ਨਈ ਵੇਦ ਮਿੱਠੇ ਭੋਜਨ ਅਰਪ ਰਹੇ ਹਨ।
ਕਾਇਓ ਪੂਜੋ ਪਾਤ
ਅਤੇ ਕਾਇਆ ਇਹ ਬ੍ਰਹਿਮੰਡ ਦੇ ਅੰਦਰ ਹੀ ਸਾਰੇ ਉਪਤੀ ਪਰਮੇਸ਼ਵਰ ਦਾ ਪੂਜਨ ਹੋ ਰਿਹਾ ਹੈ।
ਕਾਇਆ ਬਹੁ ਖੰਡ ਖੋਜ ਤੇ
ਬਹੁਤ ਖੰਡਾਂ ਨੂੰ ਖੋਜ ਕੇ ਵੇਖਿਆ ਕਿ ਬਰਾੜ ਰੂਪ ਦੀ ਇੱਕ ਕਾਇਆ ਹੀ ਹੈ ਸਾਰਾ ਸੰਸਾਰ।
ਨਵਨਿਤ ਪਾਈ
ਨਵਿੰਦ ਦੀਆਂ ਦੇਣ ਵਾਲੀ ਪਰਮੇਸ਼ਵਰ ਦੀ ਨਵਤਾ ਭਗਤੀ ਪ੍ਰਾਪਤ ਕੀਤੀ ਹੈ।
ਨਾ ਕਛ ਆਏ ਬੂ ਨਾ ਕਛ ਜਾਏ ਬੂ,
ਜਦੋਂ ਉਸ ਰੂਪ ਦੀ ਸਖਿਆਤਾ ਹੋ ਗਈ ਉਹਦੇ ਵਿੱਚ ਨਾ ਕੋਈ ਜਨਮ ਧਾਰ ਕੇ ਆਉਣਾ ਨਾ ਮਰ ਕੇ ਜਾਣਾ ਹੈ।
ਰਾਮ ਕੀ ਦੁਹਾਈ
ਰਾਮ ਦੀ ਦੁਹਾਈ ਕਰਕੇ ਸਹੁੰ ਖਾ ਕੇ ਮੈਂ ਕਹਿੰਦਾ ਹਾਂ, ਭਗਤ ਪੀਪਾ ਜੀ ਕਹਿੰਦੇ ਹਨ।
ਰਹਾਓ ਜੋ ਬ੍ਰਹਮੰਡੇ ਸੋਈ ਪਿੰਡੇ,
ਪਦਾਰਥ ਬ੍ਰਹਮੰਡ ਚ ਦੇਖਦੇ ਹੋ ਉਹ ਹੀ ਇੱਕ ਪਿੰਡ ਵਿੱਚ ਰੱਖੇ ਹੋਏ ਹੈ ਭਾਸ਼ ਰੂਪ ਕਰਕੇ, ਜਿਵੇਂ ਵੱਡੇ ਥਾਂ ਦੀ ਛੋਟੇ ਕੈਮਰੇ ਵਿੱਚ ਫੋਟੋ ਲੈ ਲਈਏ, ਇਸ ਪ੍ਰਕਾਰ ਜਿਹੜੀ ਬ੍ਰਹਮੰਡ ਚੀਜ਼ ਹੈ ਉਹ ਇੱਕ ਸਿੱਧੇ ਦੇ ਅੰਦਰ ਰੱਖੀ ਹੋਈ ਹੈ, ਪਿੰਡ ਸਰੀਰ ਬੁੱਧ ਦੇ ਅੰਦਰ ਰੱਖੀ ਹੋਈ ਹੈ।
ਜੋ ਖੋਜੈ ਸੋ ਪਾਵੈ,
ਜਿਹੜੀ ਜਿਹੜੀ ਚੀਜ਼ ਕੋਈ ਅੰਗਰੇਜ਼ੀ ਪੜ੍ਹਨਾ ਚਾਹੇ ਤਾਂ ਅੰਗਰੇਜ਼ੀ ਵਿੱਚੋਂ ਪ੍ਰਾਪਤ ਹੁੰਦੀ ਹੈ, ਗੁਰਮੁਖੀ, ਅਰਬੀ, ਸ਼ਾਸਤਰੀ, ਜੋ ਜੋ ਕੋਈ ਵਿਦਿਆ ਨੂੰ ਖੋਜਦਾ ਜਿਸ ਜਿਸ ਪਦਾਰਥ ਦੀ ਸਾਇੰਸ ਵਾਲੇ ਵਿਦਿਆ ਖੋਜਦੇ ਹੈ ਉਹ ਇਸ ਦੇਹ ਵਿੱਚੋਂ ਹੀ ਪ੍ਰਾਪਤ ਹੁੰਦੇ, ਬੁੱਧੀ ਵਿੱਚੋਂ ਹੀ ਸਮਝ ਪੈਂਦੀ ਹੈ, ਜੇ ਨਾ ਹੋਵੇ ਤਾਂ ਕਿੱਥੋਂ ਪ੍ਰਾਪਤ ਹੋ ਜਾਵੇ, ਪਰ ਖੋਜ ਕਰਨੀ ਪੈਂਦੀ ਹੈ। ਖੋਜ ਕਰਕੇ ਜੋ ਜੋ ਕੋਈ ਖੋਜ ਕਰਦਾ ਉਹ ਵਸਤੂ ਨੂੰ ਪ੍ਰਾਪਤ ਕਰ ਲੈਂਦਾ ਹੈ।
ਦੀਪਾ ਪਰਣ ਵੈ ਪਰਮ ਤੱਤ ਹੈ,
ਦੀਪਾ ਭਗਤ ਜੀ ਕਹਿੰਦੇ ਪਰਣ ਵੈ ਬੇਨਤੀ ਪੂਰਵਕ ਮੈਂ ਕਹਿੰਦਾ ਹਾਂ ਕਿ ਉਹ ਪਰਮ ਤੱਤ ਸਰੂਪ ਹੈ ਪਰਮੇਸ਼ਰ, ਉਹਦੀ ਖੋਜ ਗੁਰਮੁਖ ਕਰਦੇ ਹਨ।
ਸਤਿਗੁਰ ਹੋਏ ਲਿਖਾਵੈ,
ਲਿਖਾਇਆ ਹੋਇਆ ਸਤਿਗੁਰਾਂ ਦਾ ਲਿਖਣੇ ਚ ਹੁੰਦਾ ਹੈ, ਲਿਖਿਆ ਜਾਂਦਾ ਹੈ, ਜਿਹਨੂੰ ਸਤਿਗੁਰੂ ਜੀ ਲਿਖਾਉਣਾ ਕਰਦੇ ਹੈ ਉਹਨਾਂ ਨੂੰ ਲਿਖਾ ਹੁੰਦਾ, ਉਹ ਜਾਣਦੇ ਹਨ ਪਰਮੇਸ਼ਰ ਦਾ ਜਾਣਨਾ ਸਤਿਗੁਰਾਂ ਦੁਆਰਾ ਹੁੰਦਾ, ਆਪੋ ਨਹੀਂ ਪਤਾ ਲੱਗਦਾ ਕਿਸੇ ਨੂੰ ਹੈ ਸਭ ਕੁਝ ਜੋ ਬ੍ਰਹਿਮੰਡ ਕਹੇ ਕੁਝ ਦੇਹ ਵਿੱਚ ਹੀ ਰੱਖਿਆ ਹੋਇਆ ਮਹਾਰਾਜ ਨੇ।
ਧੰਨਾ ਗੋਪਾਲ ਤੇਰਾ ਆਰਤਾ,
ਧੰਨਾ ਜੀ ਨੂੰ ਦਰਸ਼ਨ ਦਿੱਤੇ ਮਹਾਰਾਜ ਜੀ ਨੇ ਅੰਤਰਯਾਮੀ ਨੇ, ਧੰਨੇ ਨੂੰ ਕਿਹਾ ਧੰਨਿਆ ਜੋ ਕੁਛ ਮੰਗਣਾ ਮੰਗ, ਕਹਿਣ ਲੱਗੇ ਮਹਾਰਾਜ ਮੰਗਣਾ ਕੀ ਹੈ ਤੇ ਦਰਸ਼ਨ ਹੀ ਸਭ ਕੁਝ ਹੈ, ਕਹਿਣ ਲੱਗੇ ਚੰਗਾ ਆਰਤੀ ਕਰ ਸਾਡੀ, ਕਹਿੰਦੇ ਮਹਾਰਾਜ ਇੰਨੀਆਂ ਭਗਤਾਂ ਨੇ ਆਰਤੀ ਕੀਤੀ ਤੂੰ ਆਰਤੀਆਂ ਤੋਂ ਰੱਜਿਆ ਨਹੀਂ, ਮੈਂ ਜੱਟ ਇਸ ਕਰਕੇ ਮੈਂ ਤਾਂ ਹੁਣ ਆਰਤਾ ਕਰਾਂਗਾ ਤੁਹਾਡਾ, ਆਰਤੀ ਸੀ ਨਹੀਂ ਮੈਂ ਕੀ ਕਰਨੀ ਆਰਤਾ ਹੀ ਕਰਾਂਗਾ, ਇਹ ਸੁਣ ਕਰਕੇ ਕਹਿਣ ਲੱਗੇ ਚੰਗਾ ਆਰਤਾ ਹੀ ਕਰ। ਤਾਂ ਕਹਿੰਦੇ ਹਨ
ਗੋਪਾਲ ਤੇਰਾ
ਆਰਤਾ, ਗੋਪਾਲ ਹੋਰ ਨਾ ਭਗਤਾਂ ਤੇਰੀਆਂ ਆਰਤੀਆਂ ਕੀਤੀਆਂ, ਮੈਂ ਆਰਤਾ ਕਰਦਾ ਹਾਂ।
ਜੋ ਜਨ ਤੁਮਰੀ ਭਗਤ ਕਰਨ ਤੇ,
ਜਿਹੜੇ ਪੁਰਖ ਮਹਾਰਾਜ ਆਪਦੀ ਪ੍ਰੇਮਾ ਭਗਤੀ ਕਰਦੇ ਹਨ,
ਇਨਕੇ ਕਾਜ ਸਵਾਰ,
ਉਹਨਾਂ ਦੇ ਸਾਰਿਆਂ ਕਾਰਜਾਂ ਨੂੰ ਅੰਤਰ ਕਾਮੀ ਤੂੰ ਸਵਾਰ ਦਿੰਦਾ ਹੈ, ਸਾਰਿਆਂ ਦੇ ਭਗਤਾਂ ਦੇ ਕਬੀਰ ਦਾ ਜੱਗ ਸਪੂਰਨ ਕੀਤਾ, ਨਾਮ ਦੇਵੀ ਸ਼ਬਰੀ ਬੰਨੀ ਅਤੇ ਮੂਈ ਗਊ ਜੀ ਉਹਦੀ ਕੀਤੀ, ਇਸੇ ਪ੍ਰਕਾਰ ਸਿਰਾ ਦੇ ਤਾਈ ਤਾਰਿਆ ਭਗਤ ਰਵਿਦਾਸ ਜੀ ਨੂੰ, ਜੋ ਜੋ ਇਹ ਭਗਤ ਦੀ ਰੱਖਿਆ ਕੀਤੀ, ਜਿਸ ਵਕਤ ਰਵਿਦਾਸ ਕੁਮਾਰ ਉਸ ਕਰੇ ਹਰ ਕੀਰਤ ਨਿਮਖਿਤ ਗਾਏ, ਪਤ ਜਾਤ ਉੱਤੋਂ ਪਿਆ ਚਾਰ ਵਰਨ ਪਏ ਪਗਾਏ, ਸਾਰੇ ਰਵਿਦਾਸ ਜੀ ਦੇ ਪੈਰੀ ਪਾ ਦਿੱਤੇ, ਇਉਂ ਰੱਖਿਆ ਕੀਤੀ। ਜਿਹੜੇ ਜਿਹੜੇ ਮਹਾਰਾਜ ਆਪਦੀ ਭਗਤੀ ਕਰਦੇ ਹੈ ਉਹਨਾਂ ਦੇ ਕਾਰਜਾਂ ਨੂੰ ਸਵਾਰ ਦਿੰਦਾ ਹੈ ਤੂੰ।
ਦਾਲ ਸਿੱਧਾ ਮੰਗੋ ਕੀ,
ਸੱਚੇ ਪਾਤਸ਼ਾਹ
ਜਾ ਕੇ ਖੜ ਗਿਆ,
ਮਹਾਰਾਜ ਮੈਂ ਦਾਲ ਮੰਗਦਾ ਹਾਂ ਅਤੇ ਸਿੱਧਾ ਮੰਗਦਾ ਬੱਚਿਆਂ ਦੀ ਨਿਆਈ ਤੇ ਘਿਓ ਮੰਗਦਾ ਹਾਂ।
ਹਮਰਾ ਖੁਸ਼ੀ ਕਰੇ ਨਿਤ ਜੀ,
ਕਿੰਨਾ ਮੰਗਦਾ ਕਹਿੰਦੇ ਮੈਂ ਅੰਦਾਜ਼ਾ ਨੀ ਕਬੀਰ, ਉਹਨੂੰ ਵੀ ਦੋ ਸੇਰ ਆਟਾ ਮੰਗਦਾ ਜਾਂ ਅੱਧ ਸੇਰ ਦਾਲ ਮੰਗਦਾ, ਜਿੰਨਾ ਸਾਡਾ ਜੀ ਖੁਸ਼ੀ ਕਰੇ ਚਿੱਤ ਕਰੇ ਉਹਨਾਂ ਅਸੀਂ ਛਕਣ ਵਾਸਤੇ ਚਾਹੁੰਦੇ ਹਾਂ, ਆਏ ਦੇ ਸਾਧੂਆਂ ਦੀ ਚਹਿਲ ਕਰਨ ਵਾਸਤੇ ਖੁੱਲਾ ਵੀ ਚਾਹੁੰਦੇ ਹਾਂ ਅਸੀਂ ਤਾਂ।
ਪਨੀਆਂ ਸਾਧੂ ਨੀਕਾ,
ਮਹਾਰਾਜ ਜੀ ਆਏ ਗਏ ਸਾਧੂਆਂ ਵਾਸਤੇ ਪਨੀਆਂ ਜੋੜਾ ਵੀ ਚਾਹੀਦਾ ਹੈ, ਅਤੇ ਸਾਧਨ ਬਸਤਰ ਵੀ ਨਿੱਕਾ ਅੱਛਾ ਇਹੋ ਜਿਹਾ ਚਾਹੀਦਾ ਜਿਹਦੇ ਵਿੱਚ ਮੱਛਰ ਆਦਿਕ ਮੱਖੀਆਂ ਆਦਿ ਕੀ ਨਾ ਪਾਸੇ ਨਿਕਲੇ ਇਹ ਜਾਲ ਖਾਨਾ ਹੋਵੇ।
ਅਨਾਜ ਮੰਗੋ ਸੱਤ ਪੀਕਾ,
ਅਤੇ ਅਨਾਜ ਮੰਗਦੇ ਆ ਸੱਤ ਸੌ ਜਿਹਦੇ ਚ ਸੱਤ ਵਾਰੀ ਸਿਆੜ ਕੱਢੇ ਹੋਏ ਹੋਣ, ਸੱਤ ਬਾਹਾਂ ਜਿਸ ਨੂੰ ਲਾਈਆਂ ਹੋਣ ਖੇਤੀ ਦਾ, ਉਹਦਾ ਅਨਾਜ ਏਡਾ ਲੇਸਦਾਰ ਮੰਨੇ ਜੇ ਆਟਾ ਉਹਦਾ ਗੁੰਨਿਆ ਜਾਵੇ ਤੇ ਕਾਂ ਉਹਦੇ ਚ ਚੁੰਜ ਪਾ ਕੇ ਨਿਕਲ ਨੀ ਸਕਦਾ, ਵਿੱਚੇ ਚੁੰਝ ਉਹਦੀ ਫਸ ਜਾਂਦੀ ਹੈ। ਐਸਾ ਲੇਸਦਾਰ ਆਟਾ ਜਿਹੜਾ ਹੈ ਇਹ ਸੱਤ ਗੀਂ ਵਾਹਾਂ ਲਾਈਆਂ ਹੋਣ, ਉਹ ਅਨਾਜ ਮੰਗਦੇ ਐਸਾ ਸੁੰਦਰ।
ਗਊ ਭੈਸ ਮੰਗੋ ਲਾਵੇ,
ਅਜੇ ਮਹਾਰਾਜ ਕਈਆਂ ਦੇ ਤਾਈ ਗਊਆਂ ਦਾ ਦੁੱਧ ਮਾਫ਼ ਕੁੰਦਾ ਆਏ ਗਏ ਮਹਾਤਮਾ ਨੂੰ, ਕਈਆਂ ਨੂੰ ਮਹੀਆਂ ਦਾ ਦੁੱਧ ਮਾਫ਼ ਕੁੰਦਾ, ਇਸ ਕਰਕੇ ਗਊ ਤੇ ਮਹੀਆਂ ਦੋਵੇਂ ਫੰਡਰਾਂ ਨਹੀਂ ਮੰਗਦੇ, ਇਹ ਲਵੇਰੀਆਂ ਮੰਗਦੇ ਦੁੱਧ ਦੇਣ ਵਾਲੀਆਂ ਹੋਣ।
ਇੱਕ ਤਾਜਨ ਤੁਰੀ ਚੰਗੇ,
ਇੱਕ ਮਹਾਰਾਜ ਜੀ ਤਾਜਨ ਘੋੜੀ ਮੰਗਦੇ ਹਾਂ, ਜਿਹੜੀ ਤੁਰਕਾਨ ਦੇਹਦੀ ਚੰਗੀ ਹੋਵੇ, ਇਹੀ ਜੀ ਨਾ ਹੋਵੇ ਅੱਗੋਂ ਖਿੱਚੀਏ ਤੇ ਪਿੱਛੋਂ ਝੱਕਦੇ ਰਹੀਏ, ਤੋ ਇਹੀ ਜੀ ਘੋੜੀ ਹੋਵੇਗੀ ਤੇ ਸਵਾਰੀ ਕਰਨ ਵਾਲੇ ਨੂੰ ਕਦੇ ਡੋਲੇ ਪਤਾ ਹੀ ਨਾ ਲੱਗੇ ਮੈਂ ਸਵਾਰ ਬੈਠਾ, ਇਹ ਝਾਤੀ ਖੇਤੀ ਵਿੱਚ ਸਮਾਂ ਜਿਹੜਾ ਹੈ ਰਾਤ ਮੁੱਕ ਜਾਵੇ, ਐਸੀ ਹੋਰੇ ਦੇਣ ਤੋਂ ਬਗੈਰ ਸੋਹਣੀ ਚੰਗੀ ਤੁਰਕਾਨ ਦੇਹਦੀ ਘੋੜੀ ਮੰਗਦੇ ਹਾਂ ਆਏ ਗਏ ਜੀ ਸੇਵਾ ਵਾਸਤੇ।
ਘਰ ਦੀ ਜੀਵਨ ਚੰਗੀ,
ਇਹ ਨਾਲ ਮਾਰਾ ਘਰ ਵਾਲੀ ਜਿਹੜੀ ਜੀਵਨ ਇਸਤਰੀ ਹੈ ਉਹ ਚੰਗੇ ਨਿਸਬੋਲੇ ਸੁਭਾਅ ਵਾਲੀ ਹੋਵੇ, ਨਰਮ ਸੁਭਾਅ ਵਾਲੀ ਹੋਵੇ, ਅਸੀਂ ਵੀ ਕੌੜੀ ਨਾ ਹੋਵੇ, ਪਾਣੀ ਕੇ ਮਾਰਗ ਪਾਥਰ ਮਾਰਕ ਨਾਰਕ ਨੂੰ ਕਰਨਾ ਹੈਰਾਨੀ, ਮੰਗਿਆ ਪਾਣੀ ਆ ਕੇ ਥੱਕੇ ਹੋਏ ਨੇ, ਕਹਿੰਦੀ ਦਿੰਨੀ ਆ ਪੱਥਰ ਤੈਨੂੰ। ਮਹਾਰਾਜ ਕਹਿੰਦੇ ਦਸਮ ਪਾਤਸ਼ਾਹ ਕਹਿੰਦੇ ਇਸਤਰੀ ਲਿਆਂਦੀ ਕਿ ਸ਼ੇਰ ਹੀ ਜੰਗਲ ਦਾ ਫਲ ਲੈ ਰਿਹਾ ਜਿਹਾ, ਸੋਈਆਂ ਨੀ ਇਸਤਰੀਆਂ ਤੋਂ ਬੋਲੇ ਜੇਬਾ ਦ੍ਰਿਸ਼ਟ ਕਰੂਰ ਸਦਾ ਭੁੱਖੀ ਪੈ ਜਾਂਦੇ ਦੂਰ, ਇਹੀ ਜੀ ਨਹੀਂ ਚਾਹੁੰਦਾ ਮੈਂ। ਜਿਹੜੀ ਚੰਗੀ ਨੇਕ ਸੁਭਾਅ ਵਾਲੀ ਹੋਵੇ ਅਤੇ ਜੀਵਨ ਚੰਗੇ ਵਾਲੀ ਹੋਵੇ, ਧੰਨਾ ਜੀ ਕਹਿੰਦੇ ਹਨ ਇਹੀ ਜੀ ਇਸਤਰੀ ਹੋਵੇ।
ਜਦ ਧੰਨਾ ਲੇਵੈ
ਭਾਵੀ, ਧੰਨਾ ਜੀ ਕਹਿੰਦੇ ਮਹਾਰਾਜ ਮੰਗ ਹੀ ਲੈਂਦੇ ਹਾਂ ਆਪਦੇ ਪਾਸੋਂ, ਕਿਉਂਕਿ ਇਹਨਾਂ ਪਦਾਰਥਾਂ ਤੋਂ ਬਗੈਰ ਮਹਾਰਾ ਆਏ ਗਏ ਦੀ ਸੇਵਾ ਨਹੀਂ ਹੋ ਸਕਦੀ ਮਹਾਤਮਾ ਦੀ, ਇਸ ਕਰਕੇ ਸੇਵਾ ਵਾਸਤੇ ਇਹਨਾਂ ਚੀਜ਼ਾਂ ਦੀ ਲੋੜ ਹੈ, ਇਹ ਆਪਦੇ ਪਾਸੋਂ ਮੰਗ ਲੈਂਦੇ ਹਾਂ, ਅਸੀਂ ਇਹ ਹਜ਼ਾਰ ਤਾਂ ਤੁਹਾਡਾ ਕਰਦੇ ਹਾਂ। ਇਹ ਹੈ ਬਲੋਦ ਦੇ ਤਰੀਕੇ ਨਾਲ, ਜਿਵੇਂ ਬੱਚੇ ਆਪਣੇ ਪਿਤਾ ਦੇ ਪਾਸੋਂ ਮੰਗਣ, ਅੰਤਰਜਾਮੀਨ ਦਰਸ਼ਨ ਤੇ ਜੇ ਭਗਤ ਧੰਨੇ ਨੇ ਵਚਨ ਕਹੇ ਹੈ, ਅੰਤਰੀਵ ਇਹਨਾਂ ਗੁਣਾਂ ਦੀ ਲੋੜ ਹੈ ਦੱਸਦੇ ਹਨ।
ਗੋਪਾਲ ਤੇਰਾ ਆਰਤਾ,
ਭਗਤ ਜੀ ਕਹਿੰਦੇ ਨੇ ਇਹ ਪ੍ਰਿਥਵੀ ਦੇ ਪਾਲਕ ਆ ਸਰਵ ਓਰ ਸੇ ਤੇਰੇ ਚ ਰੱਤਾ ਰੰਗਿਆ ਹੋਇਆ, ਮੈਂ ਤੇਰੀ ਭਗਤੀ ਕਰਦਾ ਹਾਂ। ਉਹ ਚਾਰ ਪ੍ਰਕਾਰ ਦੇ ਭਗਤਾਂ ਜੋ ਆਪ ਸੰਸਾਰ ਨੂੰ ਦੁੱਖ ਮੰਨ ਕੇ ਆਪਦੀ ਭਗਤੀ ਕਰਦਾ ਹਾਂ, ਆ ਸਰਵ ਓਰ ਸੇ ਤੇਰੇ ਵਿੱਚ ਰੰਗਿਆ, ਜੇਤਾ ਸੋਨਾ ਪੇਤਾ ਨਾਮ, ਜੇਤਾ ਦੇਖਣ ਪੇਤਾ ਧਿਆਨ, ਇਹ ਸਾਰੇ ਚਾਰ ਸਪੇਰੋਂ ਆਵੇ ਤੇ ਰੰਗੇ ਹੋਏ ਭਗਤ ਹਾਂ।
ਜੋ ਜੋ ਤੁਮਰੀ ਭਗਤ ਕਰਾਂ,
ਜਿਹੜੇ ਜਿਹੜੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪ੍ਰੇਮਾ ਭਗਤੀ ਕਰਦੇ ਹਨ,
ਇਨਕੇ ਕਾਜ ਸਵਾਰ,
ਉਹਨਾਂ ਦੇ ਸਾਰੇ ਪਰਮਾਰਥ ਦੇ ਵੀ ਬਿਹਾਰ ਦੇ ਵੀ ਕਾਰ ਸਾਰੇ ਆਪ ਸਵਾਰ ਦਿੰਦੇ ਹੋ।
ਰਹਾਉ ਦਾਲ ਸੀਧਾ ਮੰਗੋ ਕੀ,
ਯਾਨੀ ਦਾਲ ਜਿਹੜੀ ਦਵਾਇਤ ਹੈ ਮੈਂ ਦਲਣਾ ਮੰਗਦੇ ਹਾਂ ਆਪਦੇ ਪਾਸੇ, ਦਾਲ ਦਿਓ ਦਵਾਇਤ ਨਾ ਸਾਡੇ ਅੰਦਰ ਫੁਰੇ, ਇਹ ਗਲੀ ਜਾਵੇ ਸਾਡੇ ਅੰਦਰੋਂ, ਅਸੀਂ ਦਾਲ ਮੰਗਦੇ ਹਾਂ ਸਿੱਧਾ ਜਿਹੜਾ ਆਪਦੇ ਸਨਮੁਖ ਮਨ ਰੱਖਣਾ ਹਰ ਵਕਤ, ਗੁਰਮੁਖ ਸਨਮੁਖ ਮਨਮੁਖ ਬੇਮੁਖੀ ਆ, ਜਿਹੜਾ ਸਨਮੁਖ ਚਿੱਤ ਰੱਖਣਾ ਹੈ ਸੱਚੇ ਪਾਤਸ਼ਾਹ, ਸਿੱਧਾ ਮਨ ਇਹ ਆਪਦੇ ਚਰਨਾਂ ਜੁੜਿਆ ਰਹੇ, ਹੋਰ ਪਾਸੇ ਡਿੰਗਾ ਟੇਢਾ ਹੋ ਕੇ ਵਿਕਾਰਾਂ ਦੇ ਫੁਰਨੇ ਨਾ ਫੁਰਾਵੇ, ਇਹ ਸਿੱਧਾ ਮੰਗਦੇ ਹੈ ਜਿਹੜਾ ਸਨਮੁਖ ਮਨ ਨੂੰ ਬਣਾਉਣਾ ਸਿੱਧਾ ਆਪਦੇ।
ਮੰਗੋ ਧੀ,
ਅਗਰ ਧੀ ਨਾ ਪ੍ਰੇਮ ਦਾ ਹੈ, ਪ੍ਰੇਮ ਸੱਚੇ ਪਾਤਸ਼ਾਹ ਆਪਦਾ ਮੰਗਦੇ ਹਾਂ, ਘਿਓ ਦੀ ਨਿਆਈ
ਹਮਰਾ ਖੁਸ਼ੀ ਕਰੇ ਨਿਤ ਜੀ,
ਇਸ ਕਰਕੇ ਮਹਾਰਾਜ ਸਾਡਾ ਜੀਵ ਜਿਹੜਾ ਰਿਹਾ ਹੈ ਇਹ ਖੁਸ਼ੀ ਦੇ ਨਾਲ ਆਪਦੀ ਭਗਤੀ ਕਰੇ, ਬਹੁਤ ਪ੍ਰਸੰਨਤਾ ਨਾਲ ਆਪ ਨੂੰ ਚੇਤੇ ਕਰਦੇ ਰਹੀਏ, ਇਹਨਾਂ ਗੁਣਾਂ ਦੀ ਲੋੜ ਹੈ।
ਪਨੀਆਂ ਸਾਧਨ ਨੀਕਾ,
ਸੱਚੇ ਪਾਤਸ਼ਾਹ ਪਨੀਆਂ ਨਾ ਪਨਾਹ ਦਾ ਹੈ, ਆਪਦੀ ਪਨਾਹ ਸ਼ਰਨ ਮੰਗਦੇ ਹਾਂ ਹਰ ਵਕਤ, ਆਪਦੀ ਸ਼ਰਨ ਮਨ ਪਿਆ ਰਹੇ, ਹੋਰ ਪਾਸੇ ਨਾ ਮਨ ਡੋਲੇ ਸੱਚੇ ਪਾਤਸ਼ਾਹ, ਇਹ ਪਨੀਆਂ ਪਨਾਹ ਮੰਗਦੇ ਹਾਂ, ਆਪਦੀ ਸ਼ਰਨ ਮੰਗਦੇ ਹਾਂ। ਪਨੀਆਂ
ਸਾਧਨ ਨੀਕਾ,
ਅਤੇ ਮਹਾਰਾਜ ਸਾਧਨ ਨਾ ਆਉਂਦਾ ਕੱਟਣ ਦਾ, ਕੱਟਣਾ ਕਰਨਾ ਚਾਹੁੰਦਾ ਮਹਾਰਾਜ, ਕਾਮ ਕ੍ਰੋਧ ਆਦਿਕ ਜਿਹੜੇ ਹੈ ਨਾ ਮੇਰੇ ਚਿੱਤ ਨੂੰ ਤੇਰੇ ਵੱਲੋਂ ਛੇਰ ਦੇ ਕੱਢਦੇ, ਉਹਨਾਂ ਕਾਮ ਕ੍ਰੋਧ ਨੂੰ ਸਾਧਨ ਕੱਟਣਾ ਚਾਹੁੰਦਾ ਹਾਂ। ਨੀਕਾ ਅੱਛੀ ਪ੍ਰਕਾਰ, ਕਦੇ ਮਨ ਦੇ ਵਿਕਾਰਾਂ ਦੇ ਫੁਰਨੇ ਨਾ ਫੁਰਨ, ਐਸੀ ਕਿਰਪਾ ਕਰੋ ऐसा सच्चे कारके सिर्फ शर्म का कपड़ा मांगो के साधन वस्त्र जड़ा है अच्छा है ये काम क्रोध आदका का कट लेना अंदरों यो वस्त्र सच्चे पातशाह शरीर न ढकने वाला आपकी सिफत करनी नजिया रखनी दुनिया के अंदर वकारा विच ना परचना यह वस्त्र मंगते हैं सच्चे पातशाह काम क्रोध छेदन रूप कटन रूप साधन वस्त्र मंगते हैं ढकने वाला
अनाज मंगो सत सीका
अनाज मंगो सत सीका सत सीका सत्ता सियाने वाला जिन्हें अनाज किया उथे जिते कहते अन होर अज एक मानते अनाज अनादि हे ब्रह्म तेरे ताई मंगते हैं ते सत सीका सत का छिका चले दुनिया च सत का राज दुनिया च होवे कूड़ का राज ना होवे सच्चाई वाला राज छिका चले हर वक्त कूड़ दे पाज वाला पखंड का छिका ना दुनिया चले कोई आदमी जन्म ना पैदा हो सदा वापस सत का छिका चले ये थोड़े पासों मंगते हैं जब सत है सत स्वरूप आदि सिक चाह लगी है साडे अंदर अन होर अज ये मंगते हैं मनुखा जन्म विच आपके पासों कि हे सत स्वरूप आपकी सीख हर वक्त इच्छा लगी रहे आपके मिले रही
गऊ भैंस मंगो लावे
होर मारा मंगते गऊ भैंस भैंस संयुक्त होके आपू गऊ ना गाँवे रहीए आपू हर वक्त हाजिर नाजिर जान के गाइए महाराज ऐसी गल ना भी लोगों के बजाना गाना जरा है केवल दुनिया के पदार्थों वास्ते ना हो आपू हर वक्त सन्मुख जान के जन नानक गावै देख हजूर जिम्मे बचन है यो मारा भय दे संयुक्त होके गाना करिए कदे निर्भव ना होइए आपू गाँवे हुए हर वक्त आपू अंग संघ समझिए जिमें राजे दे कोले जाके कोई गवैया भय दे संयुक्त गाँवदा है इस प्रकार महाराज आपके पास पैदे संयुक्त होके आपके जस न गाना करिए
मंगो लावेरी
ये चीजों महाराज लावेरी ना बिना देर तो लावेरी बिना देर तो मारा मंगते छेती सानू प्राप्त हो जान इस प्रकार आपके पासों मंगते हैं ये ला बिना देर देर तो प्राप्त होन सानू
एक ताजन तुरी चंगेरी
इसे प्रकार लावेरी सच्चे पातशाह इसे प्रकार भगती रूप सच्चे पातशाह जिसने संतोख रूपी बच्चा बच्चा है धीरज रूपी दुध में चुंगन वाला है ऐसी लवेरी गऊ मंगते हाँ इसे प्रकार बिना देर तो देव ये चीजा
एक ताजन तुरी चंगेरी
एक हमारा ताजन घोड़ी मंगते हैं तुरिया अवस्था रूपी चंगी एक ऐसी है एक ताजन एकता जन पैदा करने वाली एकता जी सारे वाहगुरु के सरूप में एक दिखाने वाली ऐसी तुरिया अवस्था जी चंगी तो चंगी सतवीं भूमिका है वह आपके पासों मंगने
घर की गीहन चंगी
घर स्वरूप के ग्रहण करने वाली पकड़ वाली आत्माकार जी वृत्ति है जी आत्म विशैनी बुद्ध है ये चंगी मंगने जिस करके आपके स्वरूप की सिख्यातता हो गए
जन तन्ना लेवै मंगी
भगत रमै जी कहते जे महाराज तुम देर तो सकोच करो इन्हों गुणों तो बिना आपकी भगती नहीं हो सकती इस करके भगत रमै जी कहते सी तेरे जन मंग ही लेने आपके पासों इन्ने गुण दो तो फिर तेरी भगती करके निहाल होइए ये अंतरी वर्ष इस प्रकार समझना